साहिब दियो ज्ञान ध्यान किछ कर्म ना जाना सार ना जाना तेरी सब ते वड्डा सतगुर नानक जिन कल राखी मेरी मैं मूर्ख की केतक बात है कोट पराधी तरियारे गुरु नानक जिन सुनिया पेखिया से फिर गर्भा सुना परियारे होवै सिफत खसम दी नूर अरसों कुरसों चटिया तुद डिठे सचे पातशाह मल जन्म जन्म दी कटिया सतनाम वाहे गुरु साहिब जीओ सावन सरस मना कण बरसह रुत आए मैं मन तन सहु पावै फिर परदेश सिधाए सावन सरस मना कण बरसह रुत आए मैं मन तन सहु पावै फिर परदेश सिधाए फिर घर नहीं आवै मरिए हावै दामन चमक डराए सेज अकेली खरी दोहेली मरण भया दुख माए हर बिन नींद भूख कहो कैसी कापड़ तन ना सुखावे नानक सासो हगन कंती फिर कह अंक समावे हर बिन नींद भूख को कैसी कापड़ तन ना सुखावे नानक सा सुहागण कंती फिर कै अंक समावे वाहिगुरु जी का खालसा वाहिगुरु जी की फतेह। सतगुरु दसां पातशाहियां दे स्वरूप शतर चवर तखत दे मालक श्री गुरु ग्रंथ साहिब सच्चे पातशाह जी दे पावन चरना कमलां विच पहुँचे गुरु सवारे सतसंगी जनों आप जी बड़भागी हो ਉਦਮ ਕਰਕੇ ਉਪਰਾਲਾ ਕਰਕੇ ਸਤਿਗੁਰਾਂ ਦੇ ਦਰਬਾਰ ਵਿੱਚ ਆ ਪਹੁੰਚੇ ਹੋ, ਜਿੱਥੇ ਸਰੀਰ ਕਰਕੇ ਗੁਰੂ ਚਰਨਾਂ ਵਿੱਚ ਆਏ ਹਾਂ। ਅਰਦਾਸ ਕਰੀਏ ਅੰਦਰ ਲਾਵੀ ਗੁਰੂ ਚਰਨਾਂ ਵਿੱਚ ਆਏ, ਹਜ਼ੂਰੀ ਵਿੱਚ ਆਵੇ, ਤਾਂ ਕਿ ਪੂਰਾ ਪੂਰੀ ਬਖਸ਼ਿਸ਼ ਸਤਿਗੁਰਾਂ ਦੀ ਪ੍ਰਾਪਤ ਹੋ ਸਕੇ। ਅੱਜ ਦਾ ਸ਼ਬਦ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ, ਇੱਕ ਅਤ ਤੀਖਣ ਪ੍ਰੇਮ ਦੀ ਉਸ ਘਾਟੀ ਦਾ ਵਰਣਨ ਕੀਤਾ ਗਿਆ, ਜਿੱਥੇ ਜਾ ਕੇ ਪ੍ਰੇਮੀ ਦਾ ਇੱਕ ਪਲ ਵੀ ਆਪਣੇ ਪਰਮਾਤਮਾ ਤੋਂ ਬਿਨਾਂ ਗੁਜ਼ਰਨਾ ਮੁਸ਼ਕਿਲ ਹੋ ਜਾਂਦਾ ਹੈ। ਜਿਸ ਦੀ ਨੀਂਦ ਪ੍ਰੇਮ ਵਿੱਚ ਉੱਡ ਗਈ, ਭੁੱਖ ਖਤਮ ਹੋ ਗਈ, ਸਰੀਰ 'ਤੇ ਪਾਏ ਹੋਏ ਕੱਪੜੇ ਵੀ ਚੁੱਭਦੇ ਹਨ, ਭਾਵੇਂ ਕਿ ਚੌਵਾਂ ਪਾਸੇ ਬੱਦਲ ਹੈ, ਮੋਰ ਬੋਲਦੇ ਨੇ, ਬੜਾ ਸੋਹਣਾ ਮੌਸਮ ਹੈ, ਪਰ ਇਹ ਸੁਹਾਗਣ ਦੀ ਨਿਸ਼ਾਨੀ ਹੈ। ਉਹ ਪਤੀ ਤੋਂ ਬਿਨਾਂ ਉਸ ਨੂੰ ਚੈਨ ਨਹੀਂ ਆਉਂਦਾ, ਉਹ ਪਦਾਰਥਾਂ ਨਾਲ ਸਮਝੌਤਾ ਨਹੀਂ ਕਰਦੀ। ਸੰਸਾਰਿਕ ਤੌਰ 'ਤੇ ਵੀ ਪਤਨੀਆਂ ਦੋ ਤਰ੍ਹਾਂ ਦੀਆਂ ਨੇ, ਧਾਰਮਿਕ ਤੌਰ 'ਤੇ ਵੀ ਧਰਮੀ ਬੰਦੇ ਦੋ ਪ੍ਰਕਾਰ ਦੇ ਨੇ। ਦੋ ਪ੍ਰਕਾਰ ਦੀਆਂ ਪਤਨੀਆਂ ਨੇ, ਇੱਕ ਤਾਂ ਉਹਨਾਂ ਦਾ ਵਿਸ਼ਾ ਹੁੰਦਾ ਆਪਣੇ ਸਰੀਰ ਦੇ ਸੁੱਖ ਭੋਗ ਭੋਗਣੇ, ਸਾਧਨ ਲੈਣੇ ਪਤੀ ਤੋਂ ਅਤੇ ਪਤੀ ਨੂੰ ਭੁੱਲ ਜਾਣਾ, ਸਾਧਨ ਪ੍ਰਾਪਤ ਕਰ ਲੈਣੇ, ਮਾਇਆ ਲੈ ਲੈਣੀ, ਸਭ ਕੁਝ ਲੈ ਲੈਣਾ ਅਤੇ ਪਤੀ ਦੀ ਯਾਦ ਘੱਟ ਰਹਿਣੀ ਅਤੇ ਉਹਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਦੀ ਯਾਦ ਅਤੇ ਖਿੱਚ ਜ਼ਿਆਦਾ ਬਣ ਜਾਣੀ। ਇਸ ਤਰ੍ਹਾਂ ਦੀਆਂ ਵੀ ਪਤਨੀਆਂ ਨੇ ਅਤੇ ਦੂਸਰੀ ਪ੍ਰਕਾਰ ਦੀਆਂ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਪਤੀ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਭਾਵੇਂ ਉਹ ਸਵੀਕਾਰ ਕਰ ਲੈਂਦੀ, ਭਾਵੇਂ ਉਹਦਾ ਵੀ ਅਦਬ ਕਰਦੀ ਹੈ ਜੋ ਕੁਝ ਦਿੱਤਾ ਜਾਂਦਾ ਹੈ, ਕੱਖ ਤੋਂ ਲੈ ਕੇ ਲੱਖ ਤੱਕ, ਪਰ ਉਹਦੇ ਅੰਦਰ ਇੱਕ ਐਸੀ ਕਿਣਕਾ ਹੈ ਪ੍ਰੇਮ ਦਾ ਕਿ ਉਹ ਕਦੀ ਪਤੀ ਵੱਲੋਂ ਦਿੱਤੇ ਹੋਏ ਪਦਾਰਥਾਂ ਨੂੰ ਪਤੀ ਤੋਂ ਵੱਡਾ ਨਹੀਂ ਸਮਝਦੀ। ਉਹ ਪਤੀ ਨੂੰ ਵੱਡਾ ਕਹਿੰਦੀ, ਪਦਾਰਥ ਛੋਟੇ ਰਹਿੰਦੇ ਨੇ। ਇਸੇ ਤਰ੍ਹਾਂ ਧਾਰਮਿਕ ਜਗਤ ਵਿੱਚ ਜਿੰਨੇ ਵੀ ਅਸੀਂ ਤੁਰਨ ਵਾਲੇ ਹਾਂ, ਸਾਡੇ ਵਿੱਚ ਬੜੇ ਘੱਟ ਨੇ ਭਾਗਾਂ ਵਾਲੇ ਮਨੁੱਖ ਜਿਨ੍ਹਾਂ ਨੂੰ ਗੁਰੂ ਚੰਗਾ ਲੱਗਦਾ ਹੈ, ਗੁਰੂ ਦੀਆਂ ਦਾਤਾਂ ਵੀ ਚੰਗੀਆਂ ਲੱਗਦੀਆਂ ਨੇ, ਪਰ ਫਰਕ ਬੜਾ ਹੈ। ਦਾਤਾਂ ਚੰਗੀਆਂ ਤਾਂ ਲੱਗਦੀਆਂ ਨੇ, ਪਰ ਜੇ ਦਾਤ ਪਾ ਕੇ ਗੁਰੂ ਭੁੱਲੇ ਤਾਂ ਉਹ ਦਾਤਾਂ ਕੌੜੀਆਂ ਦਿਸਣ ਲੱਗ ਪੈਂਦੀਆਂ ਨੇ। ਇਹ ਨੇ ਜਿਨ੍ਹਾਂ ਨੂੰ ਕਹਿੰਦੇ ਖਾਨਦਾਨੀ ਧਾਰਮਿਕ ਵਿਅਕਤੀ। ਦੂਸਰੀ ਤਰ੍ਹਾਂ ਦੇ ਲੋਕ ਨੇ ਜਿਹੜੇ ਗੁਰੂ ਕੋਲੋਂ ਦਾਤ 'ਤੇ ਲੈ ਲੈਂਦੇ ਨੇ, ਪਰ ਉਹਨਾਂ ਨੂੰ ਗੁਰੂ 'ਤੇ ਕੀ ਦਿਸਣਾ ਸੀ, ਉਹਨਾਂ ਨੂੰ ਹੱਥ ਵੀ ਨਹੀਂ ਦਿਸਦੇ ਵੀ ਉਹਦੇ ਦੇਣ ਵਾਲੇ ਦੇ ਹੱਥ ਵੀ ਹਨ। ਉਹਦੇ ਸੰਬੰਧ ਵਿੱਚ ਸਾਹਿਬ ਨੇ ਕਿਹਾ ਕਿ ਦਾਤ ਪਿਆਰੀ ਵਿਸਰਿਆ ਦਾ ਤਾਰਾ, ਦੇਣ ਵਾਲਾ ਕੋਈ ਨਹੀਂ ਯਾਦ, ਦਾਤ ਫੜ ਲਈ ਉਹਦੇ ਹੱਥਾਂ ਵਿੱਚੋਂ, ਮੰਗ ਲਿਆ ਜੋ ਕੁਝ ਚਾਹੀਦਾ ਸੀ ਉਹ ਮਿਲ ਗਿਆ ਗੁਰੂ ਗੁਰਦੁਆਰੇ ਅਤੇ ਸਿੱਖ ਠੇਕੇ 'ਤੇ, ਉਹਨੂੰ ਕੋਈ ਮਤਲਬ ਨਹੀਂ। ਪਰ ਦੂਜਾ ਜਿਹੜਾ ਗੁਰੂ ਕੋਲੋਂ ਦਾਤ ਵੀ ਮੰਗਦਾ ਲੈਂਦਾ ਵੀ, ਇਹ ਸ਼ੱਕ ਕੋਈ ਨਹੀਂ, ਕਿਉਂਕਿ ਲੈਣ ਦੇਣ ਨਾਲ ਸੰਬੰਧ ਬਣਦੇ ਨੇ, ਸੱਚ ਹੈ। ਜਿੰਨਾ ਚਿਰ ਲੈਣ ਦੇਣ ਨਹੀਂ ਪਿਆਰ ਜਾਗਦਾ ਹੀ ਨਹੀਂ, ਇਹ ਗੱਲ ਵੱਖਰੀ ਹੈ। ਅੱਗੇ ਜਾ ਕੇ ਜਦੋਂ ਪਿਆਰ ਗੂੜਾ ਹੋ ਜਾਏ ਉਦੋਂ ਫਿਰ ਲੈਣ ਦੇਣ ਤੋਂ ਗੱਲ ਅੱਗੇ ਚਲੀ ਜਾਂਦੀ। ਗੁਰੂ ਨਾਨਕ ਸਾਹਿਬ ਤਾਂ ਹੀ ਕਹਿੰਦੇ ਨੇ ਕੀ ਦਿਆਂ ਤੈਨੂੰ, ਕੀ ਭੇਟ ਕਰਾਂ, ਤੇਰੇ ਅੱਗੇ ਕੀ ਰੱਖਾਂ ਕਿ ਤੇਰਾ ਦਰਬਾਰ ਦਿਸੇ, ਕਿਹੜੇ ਸ਼ਬਦ ਤੇਰੇ ਨਾਲ ਬੋਲਾਂ ਕਿ ਜਿਨ੍ਹਾਂ ਨੂੰ ਸੁਣ ਕੇ ਤੂੰ ਪਿਆਰ ਕਰੇ। ਇਹ ਹੁਣ ਅੱਗੇ ਦੇਣ ਦੀ ਗੱਲ ਹੈ, ਬਿਰਤੀ ਹੈ, ਕੁਝ ਦਿਆਂਗੇ ਪ੍ਰੇਮ ਵਧੇਗਾ, ਕੁਝ ਗੁਰੂ ਸਿੱਖ ਨੂੰ ਦਏਗਾ ਅਤੇ ਸਿੱਖ ਨੂੰ ਯਾਦ ਰਹੇਗਾ। ਆ ਤੁਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹੋ, ਉਹਦੇ ਵਿੱਚ ਇੱਕ ਪੌੜੀ ਐਸੀ ਹੈ ਆਰੰਭ ਵਿੱਚ ਹੀ, ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਉਸ ਪੌੜੀ ਦੇ ਵਿੱਚ ਭਗਤੀ ਕਰਨ ਦੇ 9 ਤਰੀਕੇ ਦੱਸੇ ਨੇ, 9 ਤਰੀਕੇ ਸਾਫ ਦੱਸ ਦਿੱਤੇ ਕਿ ਤੂੰ ਇਹਨਾਂ ਵਿੱਚੋਂ ਇੱਕ ਜਿਹੜਾ ਤੇਰੀ ਜ਼ਿੰਦਗੀ ਵਿੱਚ ਵਾਪਰ ਰਿਹਾ ਤੂੰ ਉਹਨੂੰ ਚੁਣ ਕੇ ਉਹਦੇ ਰਾਹੀਂ ਭਗਤੀ ਕਰ, ਬੰਦਗੀ ਕਰ, ਪਰਮਾਤਮਾ ਨੂੰ ਯਾਦ ਕਰ। ਉਹ ਨੌ ਤਰੀਕੇ ਥੋੜ੍ਹੇ ਜਿਹੇ ਤੁਹਾਡੇ ਮੈਂ ਸਾਹਮਣੇ ਰੱਖਦੇ ਹਾਂ। ਸਤਿਗੁਰੂ ਕਹਿੰਦੇ ਨੇ ਕਈਆਂ ਬੰਦਿਆਂ ਨੂੰ ਪਰਮਾਤਮਾ ਸ਼ਕਤੀ ਬੜੀ ਦਿੰਦਾ, ਤਾਕਤ ਦੇ ਦਿੰਦਾ, ਮਾਇਆ ਦੀ ਤਾਕਤ ਉਹਨਾਂ ਕੋਲ ਹੈ, ਬਾਹਾਂ ਦੀ ਤਾਕਤ ਉਹਨਾਂ ਕੋਲ ਹੈ, ਰਾਜਨੀਤਿਕ ਤਾਕਤ ਉਹਨਾਂ ਕੋਲ ਹੈ, ਹੋਰ ਕਈ ਪ੍ਰਕਾਰ ਦੀ ਸ਼ਕਤੀ ਉਹਨਾਂ ਕੋਲ। ਕਹਿਣ ਲੱਗੇ ਹੁਣ ਉੱਥੇ ਰਸਤੇ ਦੋ ਨੇ, ਜੇ ਤੇ ਰੱਬ ਨੇ ਦਿੱਤੀ ਤਾਕਤ ਅਤੇ ਤਾਕਤ ਦਾ ਹੰਕਾਰ ਹੋ ਗਿਆ ਅਤੇ ਉਹਨੇ ਡੋਬ ਕੇ ਰੱਖ ਦਿੱਤਾ, ਅਤੇ ਜੇ ਤਾਕਤ ਪਾਈ, ਸ਼ਕਤੀ ਮਿਲੀ, ਮਾਇਆ ਮਿਲੀ, ਕਈ ਪ੍ਰਕਾਰ ਦੀ ਤਾਕਤ ਮਿਲ ਗਈ ਅਤੇ ਮਿਲ ਕੇ ਉਹਦੀ ਧੰਨਵਾਦ ਕਰਨ ਲੱਗ ਪਿਆ, ਫਿਰ ਮਿਲੀ ਹੋਈ ਤਾਕਤ ਹੀ ਭਗਤੀ ਦਾ ਰਸਤਾ ਬਣ ਗਿਆ। ਪਹਿਲੀ ਪੰਕਤੀ ਹੈ ਕਿ ਗਾਵੈ ਕੋ ਤਾਣ, ਤਾਣ ਕਹਿੰਦੇ ਸ਼ਕਤੀ ਨੂੰ। ਕੁਝ ਲੋਕ ਉਹਨੂੰ ਗਾਉਂਦੇ ਨੇ, ਕੁਝ ਲੋਕ ਉਹਦੀ ਬੰਦਗੀ ਕਰਦੇ ਨੇ, ਕੁਝ ਲੋਕ ਉਹਨੂੰ ਪਿਆਰ ਕਰਦੇ ਨੇ। ਕਾਹਦੇ ਵਾਸਤੇ? ਮੇਰੇ ਕੋਲ ਤਾਣ ਆਵੇ। ਤਾਣ ਕਈ ਪ੍ਰਕਾਰ ਦਾ, ਮੇਰੇ ਕੋਲ ਮਾਇਆ ਦਾ ਤਾਣ ਆਵੇ, ਮੇਰੇ ਕੋਲ ਮੇਰੀ ਗੱਲ ਸ਼ਹਿਰ ਵਿੱਚ ਚੱਲੇ, ਮੇਰੇ ਕੋਲ ਸ਼ਕਤੀ ਹੋਵੇ, ਮੇਰੇ ਬੱਚੇ ਮੇਰੇ ਕਹਿ ਵਿੱਚ ਚੱਲਣ, ਮੇਰੇ ਕੋਲ ਤਾਕਤ ਹੋਵੇ, ਮੈਂ ਗੁਆਂਢੀਆਂ ਨੂੰ ਦਬਾ ਕੇ ਰੱਖਾਂ। ਅਤੇ ਇਹ ਤਾਂ ਨੇ ਸੰਸਾਰਿਕ ਸ਼ਕਤੀਆਂ। ਧਰਮੀ ਤੌਰ 'ਤੇ ਵੀ ਅਸੀਂ ਸ਼ਕਤੀਆਂ ਮੰਗਦੇ ਹਾਂ। ਧਰਮ ਦੀ ਵੀ ਇੱਕ ਸ਼ਕਤੀ ਹੈ, ਉਹਨੂੰ ਰਿੱਧੀ ਸਿੱਧੀ ਕਹਿੰਦੇ ਨੇ। ਰਿੱਧ ਸਿੱਧ ਅਵਰਾਂ ਸਾਧ। ਸਿੱਧਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਵੀ ਤੁਹਾਡਾ ਸਾਡੇ ਨਾਲ ਵਿਰੋਧ ਕਿਉਂ ਹੈ, ਕੀ ਫਰਕ ਤੁਹਾਡੇ ਅਤੇ ਸਾਡੇ ਵਿੱਚ? ਹਜ਼ੂਰ ਨੇ ਕਿਹਾ ਫਰਕ ਹੈ? ਕਹਿੰਦੇ ਕੋਈ ਫਰਕ ਨਹੀਂ, ਤੁਸੀਂ ਨਾਮ ਜਪਦੇ ਹੋ ਅਸੀਂ ਧਿਆਨ ਲਾਉਂਦੇ ਹਾਂ, ਜਦੋਂ ਨਾਮ ਜਪੀਦਾ ਉਦੋਂ ਵੀ ਧਿਆਨ ਹੀ ਲੱਗਦਾ। ਹਜ਼ੂਰ ਕਹਿੰਦੇ ਠੀਕ ਹੈ। ਕਹਿੰਦੇ ਹੋਰ ਕੀ ਫਰਕ ਹੋਇਆ ਫਿਰ, ਕਿਉਂ ਸਾਡੇ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਨਾਲ ਸਾਡਾ ਮੇਲ ਨਹੀਂ? ਹਜ਼ੂਰ ਨੇ ਕਿਹਾ ਫਰਕ ਬੜਾ ਹੈ, ਬਹੁਤ ਵੱਡਾ ਅੰਤਰ ਹੈ। ਤੁਸੀਂ ਜਿਹੜਾ ਧਿਆਨ ਲਾਉਂਦੇ ਹੋ, ਤੁਸੀਂ ਕੁਝ ਬਣਨ ਵਾਸਤੇ ਲਾਉਂਦੇ ਹੋ, ਅਸੀਂ ਜਿਹੜਾ ਨਾਮ ਜਪਣੇ ਹਾਂ ਅਸੀਂ ਮਿਟਣ ਵਾਸਤੇ ਜਪਣੇ ਹਾਂ। ਫਰਕ ਕਿੰਨਾ ਪੈ ਗਿਆ? ਤੁਸੀਂ ਤਾਂ ਬਣਨੇ ਚਾਹੁੰਦੇ ਹੋ ਸਿੱਧ, ਤੁਸੀਂ ਤਾਂ ਬਣਨਾ ਚਾਹੁੰਦੇ ਹੋ ਕੁਝ ਦੇ ਕੁਝ, ਕਿ ਅਸੀਂ ਬੋਲੀਏ ਅਤੇ ਇੱਧਰੋਂ ਹੋ ਜਾਏ, ਸਾਡੀ ਉਪਮਾ ਹੋਵੇ, ਲੋਕ ਸਾਡੇ ਪਿੱਛੇ ਦੌੜਨ, ਸਾਡੀ ਵਡਿਆਈ ਹੋਵੇ। ਦੱਸੋ ਰੱਬ ਦੇ ਘਰ ਵੱਲ ਜਾਣਾ ਕਿ ਤੁਸੀਂ ਆਪਣੀ ਪੂਜਾ ਕਰਾਉਣੀ ਹੈ? ਫਰਕ ਬਹੁਤ ਪੈ ਗਿਆ। ਇਸ ਕਰਕੇ ਹੱਠ ਯੋਗ ਅਤੇ ਸਹਿਜ ਯੋਗ ਵਿੱਚ ਫਰਕ ਸਮਝ ਲੈਣਾ, ਸਿੱਖੀ ਮਾਰਗ ਵਿੱਚ ਅਤੇ ਯੋਗ ਮਾਰਗ ਵਿੱਚ ਫਰਕ ਸਮਝ ਲੈਣਾ, ਕਿਉਂਕਿ ਜਿਉਂ ਜਿਉਂ ਜਿਹੜਾ ਜਿਹੜਾ ਧਰਮ ਬਹੁਤਾ ਲੋਭੀ ਹੋ ਜਾਂਦਾ ਹੈ ਉਹ ਸਹਿਜੇ ਸਹਿਜੇ ਹੱਠ ਯੋਗੀ ਹੋ ਜਾਂਦਾ ਹੈ। ਜਿਹੜੇ ਜਿਹੜੇ ਧਰਮ ਵਿੱਚ ਲੋਭ ਜ਼ਿਆਦਾ ਹੋ ਜਾਏ, ਫਿਰ ਉਹਦੇ ਪਾਠ ਵੀ ਇਸੇ ਲੋਭ ਵਿੱਚ ਹੋਣਗੇ ਵੀ ਇੰਨੇ ਦਿਨ ਪਾਠ ਕਰਨਾ, ਸ਼ਕਤੀ ਆ ਜਾਏਗੀ। ਉਹ ਹੱਠ ਯੋਗ ਹੈ। ਇੱਕ ਦੂਜਾ ਤਰੀਕਾ ਖਿਆਲ ਰੱਖਣਾ, ਤਰੀਕੇ ਨਾਲ ਨੇਮ ਨਾਲ ਬਾਣੀ ਪੜ੍ਹਨੀ ਗਲਤ ਨਹੀਂ, ਪਰ ਗੱਲ ਇਹ ਹੈ ਉਹਦਾ ਪ੍ਰਯੋਜਨ ਕੀ ਹੈ। ਪ੍ਰਯੋਜਨ ਪਿੱਛੇ ਸ਼ੁੱਧ ਹੋਣਾ ਚਾਹੀਦਾ, ਫਿਰ ਕੋਈ ਐਬ ਨਹੀਂ, ਫਿਰ ਕੋਈ ਗਲਤੀ ਨਹੀਂ। ਪਰ ਸਾਧ ਸੰਗਤ, ਜੇ ਤੁਸੀਂ ਕਿਸੇ ਨੂੰ ਵਸ ਕਰਨ ਲਈ ਸ਼ਬਦ ਪੜ੍ਹ ਰਹੇ ਹੋ, ਕਿਸੇ ਨੂੰ ਕੁਝ ਕਰ ਰਹੇ ਹੋ, ਪੰਡਿਤ ਜੀ ਟੀ ਵੀ 'ਤੇ ਬੈਠੇ ਨੇ ਉਹ ਕਹਿੰਦੇ ਆਹ ਮੰਤਰ ਪੜ੍ਹੋ, ਆਹ ਮੰਤਰ ਪੜ੍ਹ ਕੇ ਉਹਦੇ ਅੱਗੋਂ ਦੀ ਲੰਘ ਜਾਓ, ਉਹ ਤੁਹਾਡੇ ਵਸ ਵਿੱਚ ਹੋ ਜਾਏਗਾ, ਪਤਨੀ ਨੂੰ ਵਸ ਕਰ ਲਓ, ਪਤੀ ਨੂੰ ਵਸ ਕਰ ਲਓ। ਇਹ ਹਜ਼ੂਰ ਨੇ ਕਿਹਾ ਕਾਲਖ ਦਾ ਖੂਹ ਹੈ, ਇਹਦੇ ਵਿੱਚ ਨਾ ਸਿੱਖਾ ਡਿੱਗੀ, ਕਿਤੇ ਰੱਬ ਨੂੰ ਪਿਆਰ ਕਰ, ਇਸ ਪਾਸੇ ਨਾ ਜਾਈ। ਇਹ ਸਾਰਾ ਪੁੱਠਾ ਰਸਤਾ ਹੈ, ਧਰਮ ਤੋਂ ਉਲਟਾ ਹੈ। ਬੜੇ ਬੜੇ ਪੰਡਿਤਾਂ ਨੇ, ਬੜੇ ਬੜੇ ਯੋਗੀਆਂ ਨੇ, ਜਾਚਾਂ ਦੱਸੀਆਂ ਨੇ, ਬੜੇ ਬੜੇ ਤਾਂਤਰਿਕ ਨੇ, ਔਰ ਹੱਦ ਹੋ ਗਈ। ਬਾਣੀ ਪੜ੍ਹਨ ਵੀ ਅਸੀਂ ਅੱਗੇ ਹਾਂ, ਗੁਰਦੁਆਰਿਆਂ ਵਿੱਚ ਵੀ ਅੱਗੇ ਹਾਂ, ਅਤੇ ਸਾਰੇ ਤਾਂਤਰਿਕਾਂ ਨੂੰ ਵੀ ਅਸੀਂ ਚਲਾ ਰਹੇ ਹਾਂ, ਤੰਤਰ ਮੰਤਰ ਵਾਲਿਆਂ ਨੂੰ, ਉਹ ਵੀ ਸਾਰਾ ਅਸੀਂ ਕਾਰਜ ਕਰ ਰਹੇ ਹਾਂ, ਬਹੁਤ ਕੁਝ ਹੈ। ਸਤਿਗੁਰਾਂ ਨੇ ਕਿਹਾ ਇਹਨਾਂ ਤੰਤਰਾਂ ਨੇ, ਠੀਕ ਹੈ, ਇੱਕ ਵਿੱਦਿਆ ਹੋ ਸਕਦੀ ਹੈ, ਨਾ ਇਹਨਾਂ ਲੋਕਾਂ ਨੇ ਕਦੀ ਦੇਸ਼ ਦੀ ਰੱਖਿਆ ਕੀਤੀ ਹੈ, ਨਾ ਇਹਨਾਂ ਕਦੀ ਸਮਾਜ ਦੀ ਰੱਖਿਆ ਕੀਤੀ ਹੈ, ਨਾ ਲੋਕਾਂ ਨੂੰ ਸਿੱਧਾ ਰਾਹ ਦਿਖਾਇਆ। ਜਦੋਂ ਵੀ ਕੋਈ ਧਰਤੀ 'ਤੇ ਕ੍ਰਾਂਤੀ ਆਈ ਹੈ, ਉਹ ਆਈ ਹੈ ਗੁਰੂ ਕੇ ਉਪਦੇਸ਼ ਨੂੰ ਜੀਵਨ ਵਿੱਚ ਕਮਾਉਣ ਦੇ ਨਾਲ। ਇਸ ਕਰਕੇ ਦੋ ਰਾਹ ਨੇ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਮੇਰਾ ਸਿੱਖ ਰੱਬ ਨੂੰ ਯਾਦ ਕਰੇਗਾ, ਉਹਨੂੰ ਪਿਆਰ ਕਰੇਗਾ, ਉਹਨੂੰ ਪਿਆਰ ਕਰਦਿਆਂ ਕਰਦਿਆਂ ਉਹਦੇ ਚਰਨਾਂ 'ਤੇ ਸਿਰ ਰੱਖ ਦੇਗਾ, ਪਰ ਕਦੀ ਉਹਦਾ ਰੱਬ ਨੂੰ ਯਾਦ ਕਰਨਾ ਕਿਸੇ ਸ਼ਕਤੀ ਨੂੰ ਹਾਸਲ ਕਰਨ ਲਈ ਨਹੀਂ ਹੋਵੇਗਾ। ਉਹ ਤਾਂ ਆਪਣੇ ਆਪ ਨੂੰ ਕਹਿੰਦਾ ਕਿ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਭਰਕਾ ਮਿਟ ਗਿਆ, ਜਦ ਦੇਖਾਂ ਤਤ ਤੂੰ। ਮੈਂ ਮਿਟਾਂ ਕਿਉਂਕਿ ਸਾਧ ਸੰਗਤ ਮੈਂ ਤੇ ਦੁੱਖ ਹੈ, ਬੰਦੇ ਦੀ ਹੋਂਦ ਹੀ ਤਾਂ ਦੁੱਖ ਹੈ। ਹੁਣ ਆ ਵੇਖੋ ਇਸ ਸ਼ਬਦ ਦੇ ਵਿੱਚ ਪ੍ਰੇਮ ਦੀ ਵਿਆਖਿਆ ਹੈ। ਇੱਕ ਉਸ ਜੀਵ ਦੀ ਵਿਆਖਿਆ ਕੀਤੀ ਗਈ ਜਿਹੜਾ ਪ੍ਰੇਮ ਦੇ ਵਿੱਚ, ਜਿਹਦੀਆਂ ਪ੍ਰੇਮ ਵਿੱਚ ਇੰਨੀਆਂ ਲਾਟਾਂ ਨਿਕਲ ਰਹੀਆਂ ਨੇ ਕਿ ਉਹਦੇ ਸਿਰ ਦੇ ਉੱਪਰੋਂ ਦੀ ਲੰਘ ਗਈਆਂ, ਉਹ ਰਹਿ ਨਹੀਂ ਸਕਦਾ ਪਰਮਾਤਮਾ ਤੋਂ ਬਿਨਾਂ, ਉਹਦੇ ਸਵਾਸ ਰੁਕਦੇ ਨੇ, ਉਹਦਾ ਖਾਣਾ ਪੀਣਾ ਬੰਦ ਹੋ ਗਿਆ, ਉਹਦੀ ਜ਼ਿੰਦਗੀ ਤੜਫ ਰਹੀ ਹੈ ਆਪਣੇ ਮੂਲ ਸੋਤਰ ਨੂੰ ਪਰਮਾਤਮਾ ਤੱਕ ਜਾਣ ਵਾਸਤੇ ਜਿਉਂਦਾ ਹੈ ਉਹ ਆਦਮੀ। ਸਤਿਗੁਰਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਕਹਿਣ ਲੱਗੇ ਧਰਮ ਦੇ ਮਾਰਗ 'ਤੇ ਉਹ ਬੰਦੇ ਮੁਰਦੇ ਨੇ ਜਿਨ੍ਹਾਂ ਵਿੱਚ ਕਦੀ ਪ੍ਰੇਮ ਪੈਦਾ ਨਹੀਂ ਹੋਇਆ, ਪ੍ਰੇਮ ਤਾਂ ਆਏ ਹੀ ਨਹੀਂ। ਇਹ ਤਿੰਨ ਅਵਸਥਾਵਾਂ ਨੇ। ਪਹਿਲੀ ਅਵਸਥਾ ਹੈ ਸਾਧ ਸੰਗਤ ਸਰੀਰ ਦੀ ਕਿਰਿਆ, ਪਹਿਲਾ ਹੈ ਕਰਮ, ਦੂਸਰਾ ਹੈ ਵਿਚਾਰ ਅਤੇ ਤੀਸਰਾ ਹੈ ਪ੍ਰੇਮ, ਖਿਆਲ ਰੱਖਣਾ। ਹੁਣ ਅਸੀਂ ਝਾਤੀ ਮਾਰੀਏ, ਅਸੀਂ ਕੁਝ ਕੁ ਤਾਂ ਕਰਮ ਤੱਕ ਸੀਮਤ ਹਾਂ। ਮੈਂ ਬੋਲ ਰਿਹਾ, ਮੈਂ ਕਥਾ ਕਰ ਰਿਹਾ, ਕਰਮ ਹੈ ਇਹ, ਕਰਮ ਇੰਦਰਾ ਹੈ, ਰਸਨਾ ਬੋਲ ਰਹੀ ਹੈ। ਅਜੇ ਮੈਂ ਕਰਮ ਕਰਕੇ ਧਾਰਮਿਕ ਹਾਂ, ਵਿਚਾਰ ਕਰਕੇ ਹੋਵਾਂ ਜ਼ਰੂਰੀ ਨਹੀਂ। ਮੈਂ ਕਰਮ ਕਰ ਰਿਹਾ, ਪਾਠ ਕਰ ਰਿਹਾ ਕਿ ਕਥਾ ਕਰ ਰਿਹਾ ਕਿ ਕੀਰਤਨ, ਆਪ ਜੀ ਸੁਣ ਰਹੇ ਹੋ, ਕਰਮ ਇੰਦਰਾ ਸੁਣ ਰਿਹਾ, ਕੰਨ ਸੁਣ ਰਹੇ ਨੇ। ਅਜੇ ਤੁਸੀਂ ਕਰਮ ਦੀ ਦੁਨੀਆ ਵਿੱਚ ਪ੍ਰਵੇਸ਼ ਹੋਏ ਹੋ, ਅਜੇ ਧਰਮ ਤੱਕ ਨਹੀਂ ਗਏ। ਸੁਣਨਾ ਇਕੱਲਾ ਸ਼ੁਰੂਆਤ ਹੈ, ਸੁਣਨਾ ਬਹੁਮੁੱਲੀ ਦਾਤ ਹੈ, ਪਰ ਸੁਣ ਲੈਣਾ ਧਰਮ ਦੀ ਸੰਪੂਰਨਤਾ ਨਹੀਂ। ਪਹਿਲਾ ਹਿੱਸਾ ਧਰਮ ਦਾ ਕਰਮ, ਕਰਮ ਇੰਦਰਿਆਂ ਰਾਹੀਂ ਕਰਨਾ, ਜਿਵੇਂ ਮੈਂ ਸੇਵਾ ਕਰਾਂ, ਮੂੰਹ ਤੋਂ ਬੋਲਾਂ, ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਾਂ। ਤੁਸੀਂ ਆਇਓ, ਕੋਈ ਲੰਗਰ ਵਰਤਾਂਦਾ, ਕੋਈ ਪ੍ਰਸ਼ਾਦਾ ਛਕਦਾ ਹੈ, ਕੋਈ ਪਕਾ ਰਿਹਾ ਹੈ, ਕੋਈ ਭਾਂਡੇ ਮਾਂਜ ਰਿਹਾ ਹੈ, ਕਰਮ ਆ ਗਿਆ। ਇਹ ਪਹਿਲੀ ਪੌੜੀ ਹੈ। ਕਰਮ ਤੋਂ ਅੱਗੇ ਹੈ ਵਿਚਾਰ। ਹੁਣ ਅਸੀਂ ਜੋ ਕੁਝ ਸੁਣ ਰਹੇ ਹਾਂ ਜਾਂ ਬੋਲ ਰਹੇ ਹਾਂ ਉਹ ਸਾਡੇ ਵਿਚਾਰਾਂ ਵਿੱਚ ਚਲਾ ਗਿਆ। ਵਿਚਾਰ ਦਾ ਕੇਂਦਰ ਮਸਤਕ ਹੈ, ਆਹ ਜਿਹੜੀ ਤ੍ਰਿਕੁਟੀ ਹੈ ਨਾ ਅੱਖਾਂ ਦੇ ਵਿਚਕਾਰ, ਵਿਚਾਰ ਇੱਥੇ ਰਹਿੰਦਾ, ਇੱਥੇ ਮਸਤਕ ਹੈ। ਅਸੀਂ ਵਿਚਾਰ ਕਰਕੇ ਧਾਰਮਿਕ ਹੋ ਗਏ, ਅਸੀਂ ਕਥਾ ਯਾਦ ਕਰ ਲਈ, ਕਰਨ ਵਾਲੇ ਨੇ ਕਾਪੀ 'ਤੇ ਲਿਖ ਕੇ ਇੱਥੇ ਆ ਕੇ ਬੋਲ ਦਿੱਤੀ, ਇਹਦੇ ਵਿਚਾਰਾਂ ਵਿੱਚ ਧਰਮ ਆ ਗਿਆ ਹੈ, ਟੌਪਿਕ ਬਣ ਗਏ, ਲੈਸਨ ਬਣ ਗਏ, ਧੂੰਆਂ ਧਾਰ ਕਥਾਵਾਂ ਹੋ ਗਈਆਂ, ਲੋਕਾਂ ਨੇ ਜਕਾਰੇ ਛੱਡ ਦਿੱਤੇ, ਵਿਚਾਰਾਂ ਵਿੱਚ ਗੱਲ ਹੋ ਗਈ, ਸੁਣਨ ਵਾਲਿਆਂ ਨੇ ਉਸ ਕਥਾ ਨੂੰ ਯਾਦ ਕਰ ਲਿਆ, ਉਹਨਾਂ ਨੇ ਵੀ ਉਸ ਪਾਠ ਨੂੰ ਯਾਦ ਕਰ ਲਿਆ, ਉਹ ਦੂਜੀ ਪੌੜੀ 'ਤੇ ਚੜ੍ਹ ਗਏ ਵਿਚਾਰ ਵਾਲੀ 'ਤੇ। ਮੈਂ ਇਹਦਾ ਖੰਡਨ ਨਹੀਂ ਕਰ ਰਿਹਾ, ਮੈਂ ਸਿਰਫ ਇਹ ਕਹਿ ਰਿਹਾ ਵੇਖ ਲਈਏ, ਕਿਤੇ ਗੁਰਦੁਆਰੇ ਦੀ ਬਾਹਰਲੀ ਪੌੜੀ 'ਤੇ ਬੈਠ ਕੇ ਉਹਨੂੰ ਗੁਰਦੁਆਰਾ ਨਾ ਸਮਝ ਲਈਏ, ਕਿਤੇ ਰਾਹ ਵਿੱਚ ਨਾ ਬੈਠੇ ਰਹੀਏ, ਕਿਤੇ ਵਿਚਾਰਾਂ ਵਿੱਚ ਨਾ ਉਲਝਦੇ ਰਹੀਏ, ਉੱਥੇ ਹੀ ਘੁਲਦੇ ਰਹੀਏ, ਖੋਪਰੀ ਵਿੱਚ ਹੀ ਬੈਠੇ ਰਹੀਏ। ਇਹਦੇ ਦੂਜੀ ਥਾਂ ਸੀ, ਚੰਗੀ ਸੀ, ਵਿਚਾਰਾਂ ਵਿੱਚ ਧਰਮ ਆ ਜਾਂਦਾ, ਵਿਚਾਰਧਾਰਾ ਪਰਪੱਕ ਹੋ ਜਾਂਦੀ, ਚੰਗੀ ਗੱਲ ਹੈ, ਅਸੀਂ ਯਾਦ ਕਰ ਲਿਆ। ਪਰ ਇੱਕ ਗੱਲ ਖਿਆਲ ਰੱਖਿਓ, ਸਤਿਗੁਰੂ ਕਹਿੰਦੇ ਨੇ ਵੇਖ, ਤਵਾਰੀਖ ਨੂੰ ਫੋਲ ਕੇ ਵੇਖ, ਰਾਵਣ ਨੂੰ ਚਾਰ ਵੇਦ ਮੂੰਹ ਜ਼ਬਾਨੀ ਯਾਦ ਸਨ, ਬੜਾ ਵੱਡਾ ਪੰਡਿਤ ਸੀ। ਤੁਸੀਂ ਅੱਜ ਵੀ ਵੇਖੋਗੇ ਇੰਡੀਆ ਵਿੱਚ ਦੁਸਹਿਰੇ ਵਾਲੇ ਦਿਨ ਇੰਨਾ ਪੁੱਠਾ ਕਾਰਜ ਮੈਂ ਵੇਖਿਆ, ਉੱਧਰੋਂ ਤਾਂ ਉਹਦਾ ਬੁੱਤ ਬਣਾ ਕੇ ਖੜਾ ਕੀਤਾ, ਹੁਣੇ ਉਹਨੂੰ ਅੱਗ ਲਾਉਣੀ ਹੈ, ਉੱਧਰੋਂ ਲਾਈਨ ਲੱਗੀ ਹੋਈ ਹੈ ਲੋਕਾਂ ਦੀ, ਉਹਨੂੰ ਮੱਥਾ ਟੇਕਦੇ ਨੇ, ਪੂਜਾ ਕਰਦੇ ਨੇ ਉਹਦੇ ਬੁੱਤ ਦੀ। ਮੈਂ ਜਦੋਂ ਵੇਖਿਆ, ਮੈਂ ਪੁੱਛਿਆ ਉਸ ਪੰਡਿਤ ਨੂੰ ਵੀ ਆਹ ਕਿਵੇਂ ਦੀ ਹਾਸੋਹੀਣੀ ਕਹਾਣੀ ਹੈ, ਜਿਵੇਂ ਕੱਲ੍ਹ ਦੁਸਹਿਰਾ ਹੈ, ਇਹ ਹੋਏਗਾ, ਪਰੰਪਰਾ ਰਹੀ ਹੈ, ਹੁਣ ਭਾਵੇਂ ਬੰਦ ਹੋ ਗਈ ਹੋਵੇ। ਮੈਂ ਕਿਹਾ ਕਿੰਨਾ ਅਨਿਆਂ ਹੈ ਕਿ ਇੱਕ ਬੰਦੇ ਦਾ ਤੁਸੀਂ ਜਲੂਸ ਕੱਢ ਰਹੇ ਹੋ, ਉਹਦਾ ਬੁੱਤ ਖੜਾ ਕੀਤਾ ਥਾਂ ਥਾਂ 'ਤੇ, ਉਹਨੂੰ ਤੁਸੀਂ ਅੱਗ ਲਾਉਣੀ ਹੈ, ਅਗਨੀ ਦੇਣੀ ਹੈ, ਅਤੇ ਨਾਲੇ ਤੁਸੀਂ ਉਹਨੂੰ ਮੱਥਾ ਟੇਕ ਰਹੇ ਹੋ। ਕਹਿਣ ਲੱਗੇ ਜੀ ਇਹ ਪੰਡਿਤ ਸੀ, ਇਹ ਪੰਡਿਤ ਸੀ, ਯਾਨੀ ਕਿ ਪੰਡਿਤ ਭਾਵੇਂ ਗਲਤ ਵੀ ਕਰੇ ਤਾਂ ਵੀ ਉਹਦੀ ਪੂਜਾ ਕਰੋ, ਭਾਵੇਂ ਉਹ ਗਲਤੀ ਵੀ ਕਰ ਲੈ, ਕਹਾਣੀਆਂ ਜੋੜ ਦੇਣਗੇ ਜੀ ਇਹਦੇ ਕੋਲ ਅਧਿਕਾਰ ਜ਼ਿਆਦੇ ਨੇ, ਇਹ ਪਾਪ ਵੀ ਕਰ ਸਕਦਾ ਹੈ, ਜੋ ਮਰਜ਼ੀ ਕਰੇ। ਪੰਡਿਤ ਸੀ ਉਹ, ਚਾਰ ਵੇਦ ਉਹਨੂੰ ਯਾਦ ਸਨ, ਔਰ ਉਸ ਵੇਲੇ ਦਾ ਬਹੁਤ ਵੱਡਾ ਵਿਗਿਆਨਕ ਸੀ ਰਾਵਣ, ਜਿਹੜਾ ਚੰਦਰਮਾ ਦੀਆਂ ਅਤੇ ਸੂਰਜ ਦੀਆਂ ਕਿਰਨਾਂ ਤੋਂ ਰੋਸ਼ਨੀ ਲੈ ਕੇ ਆਪਣੀ ਰਸੋਈ ਚਲਾਉਂਦਾ ਸੀ। ਕਿੱਡਾ ਵੱਡਾ ਵਿਗਿਆਨਕ ਹੋਵੇਗਾ, ਚੰਦ ਸੂਰਜ ਜਾ ਕੇ ਤਪਤ ਰਸੋਈ। ਵਿਗਿਆਨ ਨੇ ਤਾਂ ਹੁਣ ਖਿੱਚਿਆ ਨਾ, ਸੂਰਜ ਤੋਂ ਕਿਰਨਾਂ ਖਿੱਚ ਕੇ ਹੁਣ ਤੁਸੀਂ ਐਨਰਜੀ ਇਕੱਠੀ ਕਰਕੇ ਮੋਟਰ ਚਲਾ ਸਕਦੇ ਹੋ। ਉਹਦੇ ਕੋਲ ਹੈ ਸੀ ਵਿਗਿਆਨ, ਉਹ ਇਹ ਤਾਰਾਂ ਰਾਹੀਂ ਨਹੀਂ ਸੀ ਕਰਦਾ, ਉਹ ਮੰਤਰਾਂ ਰਾਹੀਂ ਕਰ ਲੈਂਦਾ ਸੀ। ਮੰਤਰ ਵਿੱਦਿਆ ਹੈ, ਇਹਨੂੰ ਝੁਠਲਾਇਆ ਨਹੀਂ ਜਾ ਸਕਦਾ, ਉਹਦੇ ਰਾਹੀਂ ਕਰਦਾ ਸੀ ਸੂਰਜ ਅਤੇ ਚੰਦਰਮਾ ਦੀ। ਪਰ ਸਤਿਗੁਰਾਂ ਨੇ ਕਿਹਾ, ਛੋਟੇ ਛੋਟੀ ਛਪੜੀਆਂ ਵਿੱਚ ਕਿਉਂ ਨਹਾਉਂਦਾ ਫਿਰਨਾ ਹੈ, ਛੋਟੇ ਛੋਟੇ ਮੰਤਰਾਂ ਦੇ ਕਿੱਥੇ ਪਿੱਛੇ ਕਿਉਂ ਫਿਰਦਾ ਫਿਰਨਾ। ਮਹਾਂਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ, ਉਹ ਗੁਰੂ ਦਾ ਮੰਤਰ ਜਪ ਤੂੰ, ਉਹਦੇ ਥੱਲੇ ਸਾਰੇ ਮੰਤਰ ਆ ਜਾਂਦੇ ਨੇ ਇਹ ਉਹਦੇ ਵਿੱਚੋਂ। ਅਤੇ ਇੱਕ ਹੋਰ ਬੜੀ ਅਜੀਬ ਘਟਨਾ ਕਿ ਤੁਸੀਂ ਵੇਖੋਗੇ ਕੱਪੜੇ ਧੁੱਪਦੇ ਨੇ ਪਾਣੀ ਨਾਲ, ਰਾਵਣ ਅੱਗ ਨਾਲ ਕੱਪੜੇ ਧੁਆਉਂਦਾ ਸੀ। ਬੈਸੰਤਰ ਜਾ ਕੇ ਕੱਪੜੇ ਧੋਈ ਅੱਗ ਨਾਲ, ਆਪਾਂ ਕਹਾਂਗੇ ਝੂਠ ਹੈ, ਪਰ ਇਹ ਝੂਠ ਨਹੀਂ ਹੈ। ਤੁਸੀਂ ਵੇਖੋਗੇ ਹੁਣ ਥੋੜ੍ਹੀ ਥੋੜ੍ਹੀ ਵਿਗਿਆਨ ਨੇ ਉਸ ਰਾਵਣ ਦੀ ਪਹੁੰਚ ਪਕੜ ਲਈ। ਜਦੋਂ ਡਰਾਈ ਕਲੀਨ ਕਰਨੇ ਆ ਨਾ ਕੱਪੜੇ, ਸੁੱਕੇ ਧੋਤੇ ਜਾਂਦੇ ਨੇ, ਉਹ ਵੀ ਸਮਾਂ ਆ ਜਾਏਗਾ ਜਦੋਂ ਅਗਨੀ ਨਾਲ ਮੈਲ ਕੱਢੀ ਜਾਏਗੀ, ਪਾਣੀ ਲਾਉਣ ਦੀ ਲੋੜ ਨਹੀਂ ਰਹੇਗੀ, ਅੱਗ ਮੈਲ ਕੱਢ ਦੇਗੀ ਕੱਪੜਿਆਂ ਦੇ ਵਿੱਚ। ਤਾਂ ਐਡਾ ਵੱਡਾ ਆਦਮੀ ਜਿਹਨੂੰ ਚਾਰ ਵੇਦ ਮੂੰਹ ਜ਼ਬਾਨੀ ਯਾਦ ਸਨ, ਭ੍ਰਸ਼ਟ ਹੋ ਗਿਆ, ਮੂਰਖ ਕਿਹਾ ਉਸਨੂੰ ਗੁਰਬਾਣੀ ਨੇ। ਸ਼ਾਇਦ ਰਾਮ ਚੰਦਰ ਨੂੰ ਚਾਰ ਵੇਦ ਚੇਤੇ ਨਾ ਹੋਣ, ਕੰਠ ਨਾ ਹੋਣ, ਪਰ ਰਾਵਣ ਨੂੰ ਯਾਦ ਸਨ। ਮੈਂ ਗੱਲ ਕਰ ਰਿਹਾ ਸੀ ਵਿਚਾਰਾਂ ਵਿੱਚ ਤਾਂ ਰਾਵਣ ਦੇ ਵੀ ਧਰਮ ਚਲਾ ਗਿਆ, ਪਰ ਉਹਨੂੰ ਧਰਮ ਹੀ ਨਹੀਂ ਬਣਾ ਸਕਿਆ। ਇਹਦਾ ਮਤਲਬ ਜੇ ਗਿਆਨ ਰਾਵਣ ਦੀ ਖੋਪਰੀ ਵਿੱਚ ਗਿਆ, ਉਹਨੇ ਵੇਦ ਯਾਦ ਵੀ ਕਰ ਲਏ, ਔਰ ਇੱਕ ਚੰਗਾ ਕੰਮ ਸੀ ਕੰਠਾਗਰ ਕਰਨਾ, ਯਾਦ ਕਰਨਾ, ਅਤੇ ਇਹ ਇੱਕ ਸਵਾਲ ਖੜ੍ਹਾ ਹੋ ਜਾਂਦਾ ਹੈ ਜੇ ਰਾਵਣ ਦੇ ਜੀਵਨ ਨੂੰ ਉਹ ਕੰਠ ਕੀਤੇ ਹੋਏ ਵੇਦ, ਯਾਦ ਕੀਤੇ ਹੋਏ ਵੇਦ ਬਦਲ ਨਹੀਂ ਸਕੇ, ਕਿਤੇ ਸਾਡੀ ਜ਼ਿੰਦਗੀ 'ਤੇ ਵੀ ਇਹ ਘਟਨਾ ਨਾ ਵਾਪਰ ਜਾਏ। ਅਸੀਂ ਵੀ ਕਿਤੇ ਗਿਆਨ ਦੇ ਲੈਸਨ ਯਾਦ ਕਰ ਕਰਕੇ ਸੋਚ ਲਈ ਅਸੀਂ ਧਰਮੀ ਬਣ ਗਏ, ਕਿਤੇ ਰਾਵਣ ਦੀ ਲਾਈਨ ਵਿੱਚ ਸਾਨੂੰ ਵੀ ਨਾ ਖੜ੍ਹਾ ਹੋਣਾ ਪੈ ਜਾਏ, ਅਸੀਂ ਵੀ ਹੋ ਸਕਦੇ ਹਾਂ। ਬੜੇ ਬੜੇ ਸੱਜਣ ਨੇ ਕਹਿੰਦੇ, ਮੈਂ ਇੱਕ ਥਾਂ 'ਤੇ ਸ਼ੁਰੂ ਸ਼ੁਰੂ ਵਿੱਚ ਗਿਆ ਸੀ, ਬੜਾ ਮਸ਼ਹੂਰ, ਬੜੇ ਬੜੇ ਸਰੋਤੇ, ਤਾਂ ਜਦੋਂ ਇੱਕ ਦੋ ਦਿਨ ਪਹਿਲੇ ਦਿਨ ਗਿਆ ਤਾਂ ਹਰ ਇੱਕ ਬੰਦਾ ਇੱਥੇ ਇੱਕ ਦੂਜੇ ਨੂੰ ਭੈ ਤਾਂ ਦਿੰਦਾ ਹੈ, ਵੱਡੇ ਨੂੰ ਛੋਟਾ ਭੈ ਦਿੰਦਾ ਹੈ, ਛੋਟੇ ਨੂੰ ਉਹਦੇ ਤੋਂ ਛੋਟਾ ਅਗਲੇ ਨੂੰ ਦੇ ਜਾਂਦਾ, ਸਾਰੇ ਡਾਰੀ ਤਾਂ ਇੱਕ ਦੂਜੇ ਨੂੰ ਦਿੰਦੇ ਨੇ, ਹੋਰ ਇੱਥੇ ਕੀ ਹੈ, ਡਰਾਉਂਦੇ ਨੇ ਲੋਕ ਇੱਕ ਦੂਜੇ ਨੂੰ, ਪ੍ਰੇਮ ਤਾਂ ਬੜਾ ਘੱਟ ਹੈ। ਤਾਂ ਮੈਨੂੰ ਸਰੋਤਿਆਂ ਨੇ ਕਿਹਾ, ਇੱਥੇ ਕਹਿੰਦੇ ਵੇਖ ਕੇ ਬੋਲਣਾ, ਕਿਉਂ ਕਹਿੰਦੇ ਇਹਨਾਂ ਨੂੰ ਸਾਰੀਆਂ ਕਥਾ ਯਾਦ ਨੇ, 20 ਸਾਲਾਂ ਤੋਂ ਸੁਣ ਰਹੇ ਨੇ, ਇਹ ਬੜੇ ਪੁਰਾਣੇ ਸਰੋਤੇ ਨੇ, ਉੱਥੇ ਇੰਡੀਆ ਦੀ ਗੱਲ ਹੈ। ਮੈਂ ਕਿਹਾ ਚੰਗੀ ਗੱਲ ਹੈ, ਜਿੱਥੋਂ ਮੈਨੂੰ ਭੁੱਲ ਗਿਆ ਮੈਂ ਬੰਦ ਕਰਕੇ ਪੁੱਛ ਲਵਾਂਗਾ ਅੱਗੋਂ ਕੀ ਆਉਂਦਾ ਹੈ, ਇਹ ਤਾਂ ਬਹੁਤ ਵਧੀਆ, ਮੇਰੀ ਤਾਂ ਸਹੂਲਤ ਹੋ ਗਈ, ਮੇਰਾ ਇਹਦੇ ਵਿੱਚ ਨੁਕਸਾਨ ਕੀ ਹੈ। ਕਹਿੰਦੇ ਨਹੀਂ ਠੀਕ ਨਹੀਂ। ਮੈਂ ਕਿਹਾ ਭੁੱਲਣਾ ਪਾਪ ਹੈ, ਜੇ ਆਦਮੀ ਭੁੱਲੇ ਨਾ ਤਾਂ ਮਾਫ਼ੀ ਕਿਵੇਂ ਮੰਗੇਗਾ, ਭੁੱਲਣਾ ਪਾਪ ਹੈ, ਯਾਨੀ ਕਿ ਜੇ ਮੈਂ ਭੁੱਲ ਗਿਆ ਤਾਂ ਮੈਂ ਹਾਰ ਗਿਆ। ਮੈਂ ਕਿਹਾ ਇੱਥੇ ਮੈਚ ਥੋੜ੍ਹੀ ਹੈ, ਇਹ ਹੰਕਾਰ ਚੁੱਕੇ ਹੋਏ ਨੇ। ਕਹਿਣ ਲੱਗੇ 20 ਸਾਲਾਂ ਤੋਂ ਕਥਾਵਾਂ ਯਾਦ ਨੇ, ਤੁਸੀਂ ਸ਼ੁਰੂ ਕਰੋਗੇ? ਮੈਂ ਆਪ ਸੱਜਣ ਸਰੋਤੇ ਵੇਖੇ ਨੇ, ਉਹਨਾਂ ਨੇ ਸਪਸ਼ਟ ਕਿਹਾ, ਕਹਿਣ ਲੱਗੇ ਫਲਾਣਾ ਗਿਆਨੀ ਜੀ ਕਥਾ ਸ਼ੁਰੂ ਕਰਦੇ ਨੇ, ਅਜੇ ਮੈਨੂੰ ਸਾਰੀ ਯਾਦ ਹੁੰਦੀ ਪਹਿਲਾਂ, ਕੀ ਕਰੋਗੇ ਉਸਦਾ, ਯਾਦ ਕਰਕੇ ਅਗਾਂਹ ਵੀ ਗਈ ਕਿ ਨਹੀਂ ਕਿਤੇ। 20 ਸਾਲਾਂ ਤੋਂ ਯਾਦ ਕੀਤੀ ਹੈ ਕਥਾ, ਜਿਹੜੀ ਤੁਸੀਂ ਤੁੱਕ ਬੋਲੋ, ਅਜੇ ਤੁਸੀਂ ਇੱਕ ਸ਼ਬਦ ਕਹਿਣਾ ਅਤੇ ਉਹਨਾਂ ਸਾਰੀ ਤੁੱਕ ਬੋਲ ਦੇਣੀ ਹੈ। ਮੈਂ ਬੜੇ ਦਿਨੇ ਤਮਾਸ਼ਾ ਵੇਖਦਾ ਰਿਹਾ, ਫਿਰ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਸਪੋਰਟਰ ਨਹੀਂ ਰਹੋਗੇ, ਤੁਹਾਨੂੰ ਇਸ ਤਰ੍ਹਾਂ ਦੇ ਲੋਕ ਸੁਣਾਉਂਦੇ ਰਹੇ ਜਿਹੜੇ ਤੁਹਾਡੀ ਵਡਿਆਈ ਕਰਦੇ ਰਹੇ ਕਿ ਮੈਂ ਇੱਕ ਤੁੱਕ ਬੋਲਾਂ ਅਤੇ ਅਗਲੀ ਤੁਸੀਂ ਬੋਲ ਦਿਓ। ਅਸੀਂ ਕਿਹਾ ਜੀ ਬੜੇ ਸਰੋਤੇ ਨੇ, ਇਹ ਕੀ ਅਰਥ ਨੇ ਕਥਾ ਦੇ? ਕਥਾ ਦਾ ਅਰਥ ਹੈ ਕਿ ਚੀਜ਼ਾਂ ਨੂੰ ਸਮਝਣਾ ਹੈ, ਉਹਨਾਂ ਨੂੰ ਚੰਗੀ ਤਰ੍ਹਾਂ ਘੋਖਣਾ ਹੈ, ਉਹ ਯਾਦ ਦਾ ਵਿਸ਼ਾ ਨਹੀਂ, ਉਹ ਦੁਹਰਾਉਣਾ ਨਹੀਂ ਹੈ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਮੈਨੂੰ ਪਤਾ ਹੈ ਤੁਸੀਂ ਮੇਰੇ ਵਿਰੋਧ ਵਿੱਚ ਜਾਓਗੇ, ਪਰ ਇਹ ਕਥਾ ਦੇ ਸਰੋਤੇ ਦਾ ਨਿਯਮ ਨਹੀਂ ਕਿ ਕਥਾਵਾਚਕ ਤੁੱਕ ਬੋਲੇ ਅਤੇ ਉਹ ਪਹਿਲਾਂ ਹੀ ਬੋਲ ਦੇਣ। ਅੱਗੋਂ ਇਹਦੇ ਨਾਲ ਇਕਾਗਰਤਾ ਕੋਈ ਨਹੀਂ ਬਣਦੀ। ਤੁਸੀਂ ਸਿਰਫ ਸੁਣੋ, ਜੇ ਤੁਹਾਨੂੰ ਬੋਲਣ ਦਾ ਸ਼ੌਂਕ ਹੈ ਤਾਂ ਕਿਤੇ 4 ਸਾਲ ਕਿਸੇ ਦਾ ਪਰਨਾ ਕਸ਼ਹਿਰਾ ਧੋਵੋ, ਸਿੱਖੋ ਇਸ ਚੀਜ਼ ਨੂੰ ਅਤੇ ਇੱਥੇ ਬੈਠੋ, ਫਿਰ ਮੈਂ ਸੁਣਾਂਗਾ ਤੁਹਾਡੇ ਤੋਂ, ਫਿਰ ਸਮਝ ਆਵੇਗੀ। ਇਹ ਸਾਰੇ ਛੋਟੇ ਛੋਟੇ ਅਸੀਂ ਜਿਉਂ ਜਿਉਂ ਇੱਥੇ ਹੰਕਾਰ ਇੱਕ ਦੂਜੇ ਨੂੰ ਅਸੀਂ ਮਿੱਟੀ ਵੰਡੀ ਜਾਂਦੇ ਹਾਂ, ਲੈਣ ਦੇਣ ਕਰੀ ਜਾਂਦੇ ਹਾਂ, ਹੈ ਸਾਡੇ ਕੋਲ ਮਿੱਟੀ। ਰਾਵਣ ਨੇ ਵੀ ਕੰਠ ਕੀਤਾ ਸੀ, ਕੰਠ ਕਰਨਾ ਧਰਮ ਨਹੀਂ ਹੈ, ਧਰਮ ਦਾ ਇੱਕ ਅੰਗ ਹੈ, ਯਾਦ ਕਰ ਲੈਣਾ ਧਰਮ ਨਹੀਂ। ਇਸ ਹੰਕਾਰ ਵਿੱਚ ਕਿਤੇ ਜੀਵਨ ਹੀ ਸਾਰਾ ਨਾ ਬਤੀਤ ਹੋ ਜਾਏ, ਪਰ ਜੇ ਯਾਦ ਹੋਵੇ, ਚੇਤਾ ਹੋਵੇ, ਕੰਠ ਹੋਵੇ ਤਾਂ ਧਰਮ ਦੀ ਦੂਸਰੀ ਪੌੜੀ 'ਤੇ ਅਸੀਂ ਚੜ੍ਹ ਗਏ। ਪਹਿਲਾ ਕਰਮ ਪੈਰਾਂ ਨਾਲ ਚੱਲ ਕੇ ਆਏ, ਖੰਡਨ ਨਹੀਂ ਇਸ ਦਾ ਮੈਂ ਕਹਿ ਰਿਹਾ ਨਾਲੋਂ ਨਾਲ। ਗੁਰੂ ਸਾਹਿਬ ਕਹਿੰਦੇ ਪਾਪ ਸੁਹਾਵੇ ਜੋ ਤੋ ਧਿਰ ਜੁਲਦੇ। ਪੈਰ ਚੰਗੇ ਨੇ, ਕਰਮ ਨੇ, ਉਹ ਤੋਰ ਕੇ ਲਿਆਏ ਨੇ ਸਾਡੇ ਸਰੀਰ ਨੂੰ ਗੁਰੂ ਕੋਲ, ਨਮਸਕਾਰ ਹੈ ਉਹਨਾਂ ਪੈਰਾਂ ਨੂੰ। ਕਹਿੰਦੇ ਪੈਰ ਪਹਿਲਾਂ ਕਰਮ ਕਰਕੇ ਲਏ, ਪੈਰਾਂ ਨਾਲ ਅਸੀਂ ਆਏ ਹਾਂ, ਫਿਰ ਕੰਨਾਂ ਨੇ ਸੁਣਿਆ, ਰਸਨਾ ਨੇ ਬੋਲਿਆ, ਅਤੇ ਫਿਰ ਵਿਚਾਰ ਵਿੱਚ ਚਲਾ ਗਿਆ। ਜਦੋਂ ਵਿਚਾਰ ਵਿੱਚ ਚਲਾ ਗਿਆ ਤਾਂ ਹਜ਼ੂਰ ਕਹਿੰਦੇ ਹੁਣ ਵਿਚਾਰਾਂ ਵੀ ਛੱਡ ਦੇ, ਹੁਣ ਵਿਚਾਰਾਂ ਤੋਂ ਅੱਗੇ ਹੈ ਪ੍ਰੇਮ। ਪ੍ਰੇਮ ਖੋਪਰੀ ਵਿੱਚ ਨਹੀਂ, ਹਿਰਦੇ ਵਿੱਚ ਵੱਸਦਾ ਹੈ। ਹੁਣ ਵਿਚਾਰਾਂ ਤੋਂ ਥੱਲੇ ਲਾਹ ਦੇ ਨਾ ਵਿਚਾਰਾਂ ਨੂੰ। ਹੁਣ ਇਹ ਵਿਚਾਰ ਜਿਉਂ ਜਿਉਂ ਹਿਰਦੇ ਵੱਲ ਜਾਣਗੇ, ਇਹਦਾ ਸਰੂਪ ਬਦਲਦਾ ਜਾਏਗਾ ਗਿਆਨ ਦਾ, ਉੱਥੇ ਅੱਖਰ ਨਹੀਂ ਰਹਿਣਗੇ। ਤੁਸੀਂ ਬਾਣੀ ਵਿੱਚ ਪੜ੍ਹੋਗੇ ਕਬੀਰ ਸਾਹਿਬ ਦੀ ਜਿਹੜੀ 52 ਅੱਖਰੀ, ਉਹਦੇ 'ਚ ਪਹਿਲੇ ਹੀ ਸਲੋਕ 'ਤੇ ਗੱਲ ਹੀ ਪੰਡਿਤ ਨਾਲ ਕੀਤੀ ਹੈ। ਗੌੜੀ 52 ਅੱਖਰੀ ਵਿੱਚ ਗੱਲ ਹੀ ਇੱਥੋਂ ਸ਼ੁਰੂ ਹੋਈ, ਕਹਿਣ ਲੱਗੇ ਇਹ ਅੱਖਰ ਖਿਰ ਜਾਏਂਗੇ। ਹੇ ਪੰਡਿਤ, ਜਿਹੜੇ ਅੱਖਰ ਤੂੰ ਪੜ੍ਹੇ ਨੇ ਉਹ ਚੰਗੀ ਗੱਲ ਹੈ, ਪਰ ਜਦੋਂ ਤੇਰੇ ਅੱਖਰ ਤੇਰੇ ਹਿਰਦੇ ਤੱਕ ਜਾਣਗੇ ਉਦੋਂ ਇਹ ਖਿਰ ਜਾਣਗੇ, ਇਹਨਾਂ ਦਾ ਸਰੂਪ ਬਦਲ ਜਾਏਗਾ। ਜਿਵੇਂ ਕਣਕ ਤੋਂ ਆਟਾ ਬਣ ਜਾਂਦਾ ਹੈ, ਕਣਕ ਦਾ ਸਰੂਪ ਨਹੀਂ ਰਹਿੰਦਾ, ਉਹਦਾ ਤੱਤ ਰਹਿ ਜਾਂਦਾ ਹੈ। ਤੁਸੀਂ ਕਣਕ ਨੂੰ ਪੀਓਗੇ ਚੱਕੀ ਵਿੱਚ, ਕਣਕ ਦਾ ਰੂਪ ਨਹੀਂ ਰਹੇਗਾ, ਆਟਾ ਬਣ ਜਾਏਗਾ, ਆਟੇ ਤੋਂ ਅੱਗੇ ਪ੍ਰਸ਼ਾਦੇ ਦਾ ਰੂਪ ਹੋਰ ਹੋ ਜਾਏਗਾ। ਇਸ ਲਈ ਕਰਮ ਦਾ ਰੂਪ ਹੋਰ ਹੈ, ਵਿਚਾਰ ਦਾ ਰੂਪ ਹੋਰ ਹੈ। ਜਦੋਂ ਵਿਚਾਰਾਂ ਵਿੱਚ ਆਉਂਦਾ ਹੈ ਤਾਂ ਸ਼ਬਦ ਦਾ ਆਕਾਰ ਹੁੰਦਾ ਹੈ, ਜਦੋਂ ਵਿਚਾਰਾਂ ਤੋਂ ਅੱਗੇ ਅਸੀਂ ਕਹੀਏ ਵੀ ਹਿਰਦੇ ਵਿੱਚ ਗਿਆ ਹੈ ਕਿ ਨਹੀਂ, ਹਿਰਦੇ ਵਿੱਚ ਜਾਣ ਦਾ ਅਰਥ ਉਹ ਇਕੱਲਾ ਸੰਗੀਤ ਰਹਿ ਜਾਂਦਾ ਹੈ, ਉੱਥੇ ਭਾਸ਼ਾ ਨਹੀਂ ਬਚਦੀ, ਉੱਥੇ ਭਾਸ਼ਾ ਅਲੋਪ ਹੁੰਦੀ ਜਾਂਦੀ, ਸਹਿਜੇ ਸਹਿਜੇ ਸਿਰਫ ਯਾਦ ਬਚ ਜਾਂਦੀ ਹੈ। ਇਸ ਕਰਕੇ 3 ਹਿੱਸੇ ਨੇ ਹਿਰਦਾ। ਜਦੋਂ ਵਿਚਾਰਾਂ ਤੋਂ ਅੱਗੇ ਅਸੀਂ ਨਿਕਲ ਗਏ, ਉਹਦੀ ਅੱਜ ਗੱਲ ਹੈ। ਜਿਹਦੇ ਮਨ ਵਿੱਚ ਡੂੰਘੇ ਥਾਂ 'ਤੇ ਪ੍ਰੇਮ ਚਲਾ ਗਿਆ, ਉਹ ਕੁਰਲਾਉਂਦੀ ਹੈ ਆਪਣੇ ਪਰਮਾਤਮਾ ਵਾਸਤੇ, ਉਹ ਜੀਵ ਇਸਤਰੀ, ਉਹਦੀ ਗੱਲ ਕਰ ਰਹੇ ਨੇ ਸਤਿਗੁਰੂ। ਉਹਦੇ ਵਿੱਚ ਪਿਆਰ ਪੈਦਾ ਹੋ ਗਿਆ ਹੈ, ਉਹਦੇ ਵਿੱਚ ਸਨੇਹ ਬਣ ਗਿਆ, ਉਹਦੇ ਵਿੱਚ ਪਿਆਰ ਪੈਦਾ ਹੋ ਗਿਆ, ਸਾਂਝ ਬਣ ਗਈ ਹੈ। ਮੈਂ ਗੱਲ ਸਾਂਝੀ ਕਰ ਰਿਹਾ ਸੀ ਕਿ ਪ੍ਰੇਮ ਇੱਕ ਐਸੀ ਅੰਦਰ ਦੀ ਦਸ਼ਾ ਹੈ, ਉਹਦੇ ਤੋਂ ਬਿਨਾਂ ਮਨੁੱਖ ਇਸ ਮਾਰਗ 'ਤੇ ਮੁਰਦਾ ਹੈ, ਕੰਮ ਨਹੀਂ ਕਰ ਸਕਦਾ। ਪਰ ਪ੍ਰੇਮ ਕਿੱਥੋਂ ਆਵੇ, ਮੈਂ 2-4 ਮਿੰਟ ਇਸ ਚੀਜ਼ 'ਤੇ ਤੁਹਾਡੇ ਨਾਲ ਸਾਂਝਾ ਕਰਾਂਗਾ। ਪ੍ਰੇਮ ਕਿਵੇਂ ਪੈਦਾ ਹੋ ਸਕਦਾ, ਔਰ ਪ੍ਰੇਮ ਕੀ ਹੈ ਪਰਮਾਤਮਾ ਦਾ, ਪ੍ਰੇਮ ਕਿਵੇਂ ਹੈ, ਔਰ ਕਿੱਥੇ ਰਹਿੰਦਾ ਜੀਵਨ ਦੇ ਵਿੱਚ, ਪ੍ਰੇਮ ਕਿਸ ਨੂੰ ਕਹਿੰਦੇ ਨੇ, ਥੋੜ੍ਹਾ ਜਿਹਾ ਸਮਝ ਲੈਣਾ। ਐਵੇਂ ਨਾ ਕਿਤੇ ਬਾਹਰੀ ਤੌਰ 'ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ ਆਖਣ ਭੀਤਰ ਤੇਲ ਕੋ ਡਾਰਕ ਹੈ ਸੋ ਲੋਗਣ ਨੀਰ ਬਹਾਏ ਦਿਖਾਵੇ। ਕਹਿਣ ਲੱਗੇ ਇਹ ਧਾਰਮਿਕ ਮਨੁੱਖ, ਤੂੰ ਬੜੀ ਸੋਹਣੀ ਜਾਚ ਸਿੱਖੀ ਹੈ, ਤੈਨੂੰ ਲੋਕ ਧਰਮ ਦਾ ਪੈਗੰਬਰ ਕਹਿਣ ਲੱਗ ਪਏ ਨੇ, ਪਰ ਤੂੰ ਇੱਕ ਕੰਮ ਕਰਨਾ, ਆਪਣੇ ਘਰੋਂ ਸਰੋਂ ਦਾ ਤੇਲ ਅੱਖਾਂ ਵਿੱਚ ਪਾ ਆਉਣਾ। ਆਖਣ ਭੀਤਰ ਤੇਲ ਕੋ ਡਾਰਕ ਹੈ ਸੋ ਲੋਗਣ ਨੀਰ ਬਹਾਏ ਦਿਖਾਵੇ। ਤੂੰ ਲੋਕਾਂ ਨੂੰ ਅੱਖਾਂ ਵਿੱਚੋਂ ਪਾਣੀ ਵਹਾ ਕੇ ਦਿਖਾ ਰਿਹਾ ਵੀ ਮੈਂ ਬਹੁਤ ਵੱਡਾ ਪ੍ਰੇਮੀ ਹਾਂ। ਕਹਿੰਦੇ ਪ੍ਰੇਮ ਨਹੀਂ ਹੈ, ਪ੍ਰੇਮ ਕਿੱਥੇ ਹੈ ਅਤੇ ਉਹ ਕਿੱਥੋਂ ਪੈਦਾ ਹੋ ਸਕਦਾ, ਖਿਆਲ ਕਰਨਾ ਥੋੜ੍ਹਾ ਜਿਹਾ। ਜੇ ਸਮਝ ਵਿੱਚ ਆ ਜਾਏ ਠੀਕ ਹੈ, ਇਹ ਚੀਜ਼ਾਂ ਤੁਹਾਨੂੰ ਬਹੁਤਾ ਕੰਨ ਰਸਤੇ ਨਹੀਂ ਦੇਣਗੀਆਂ, ਕੰਮ ਆਉਣਗੀਆਂ। ਪ੍ਰੇਮ ਹੈ ਕੀ ਹੈ, ਜਿਹਨੂੰ ਕਲਗੀਆਂ ਵਾਲੇ ਨੇ ਕਿਹਾ ਕਿ ਸਾਚ ਕਹੂੰ ਸੁਣ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਹੁਣ ਇੱਥੇ ਇੱਕ ਸਵਾਲ ਬੜਾ ਵੱਡਾ ਹੈ, ਪਰਮਾਤਮਾ ਨੂੰ ਪਿਆਰ ਕਿਵੇਂ ਕਰੋਗੇ, ਕਿਉਂਕਿ ਪ੍ਰੇਮ ਤਾਂ ਪੈਦਾ ਹੀ ਤਾਂ ਹੁੰਦਾ ਜਿਵੇਂ ਪਹਿਲਾਂ ਆਪਾਂ ਵੇਖੀਏ ਕਿਸੇ ਨੂੰ, ਜੇ ਕਿਸੇ ਨੂੰ ਦੇਖੇ ਨਹੀਂ ਪ੍ਰੇਮ ਕਿਵੇਂ ਪੈਦਾ ਹੋ ਜਾਏਗਾ, ਪਹਿਲਾਂ ਤਾਂ ਵੇਖਣਾ ਪਏਗਾ ਨਾ, ਫਿਰ ਪਿਆਰ ਪੈਦਾ ਹੋਵੇਗਾ। ਪਰਮਾਤਮਾ ਦਾ ਪਿਆਰ ਵੇਖਣ ਨਾਲ ਸੰਬੰਧਿਤ ਨਹੀਂ, ਪਰਮਾਤਮਾ ਦਾ ਪ੍ਰੇਮ ਇਸ ਤਰ੍ਹਾਂ ਦਾ ਹੈ ਕਿ ਪਹਿਲਾਂ ਪ੍ਰੇਮ ਪੈਦਾ ਹੁੰਦਾ ਹੈ ਅਤੇ ਉਹ ਬਾਅਦ ਵਿੱਚ ਦਿਸਦਾ ਹੈ। ਇਸ ਕਰਕੇ ਸਭ ਤੋਂ ਕਠਿਨ ਹੈ, ਸਭ ਤੋਂ ਔਖਾ ਹੈ ਉਹਦਾ ਪ੍ਰੇਮ ਕਿਵੇਂ ਪੈਦਾ ਹੋਵੇ। ਅਸਲ ਵਿੱਚ ਪ੍ਰੇਮ ਜਿਹੜਾ ਹੈ ਉਹ ਸਾਡਾ ਪਰਮਾਤਮਾ ਵੱਲੋਂ ਜਦੋਂ ਮਨ ਤਿਆਰ ਕੀਤਾ ਗਿਆ ਸੀ ਨਾ, ਸੁਭਾਅ ਉਹ ਪ੍ਰੇਮ ਦਾ ਬਣਿਆ ਹੋਇਆ ਸੀ। ਜੋ ਸ਼ੁੱਧ ਸੁਭਾਅ ਹੈ ਨਾ ਸਾਡਾ ਅਸਲੀ, ਜਿਹੜਾ ਸਾਨੂੰ ਓਰਿਜਨਲ ਮਿਲਿਆ ਹੈ ਪ੍ਰਭੂ ਦੇ ਦਰ ਤੋਂ, ਸਾਡਾ ਆਪਾ ਤਿਆਰ ਕੀਤਾ ਗਿਆ, ਸਾਡੀ ਆਤਮਾ ਬਣਾਈ ਗਈ ਹੈ, ਉਹਦਾ ਸੁਭਾਅ ਹੀ ਪ੍ਰੇਮ ਹੈ। ਜਿਹੜਾ ਉਹਦੇ ਤੱਕ ਚਲਾ ਗਿਆ ਉਹਨੂੰ ਪ੍ਰੇਮ ਕਰਨ ਦੀ ਲੋੜ ਨਹੀਂ ਪੈਣੀ, ਪ੍ਰੇਮ ਆਪਣੇ ਆਪ ਉਹਨੂੰ ਆ ਕੇ ਪਕੜ ਲਏਗਾ ਅਤੇ ਦੱਸ ਦੇਗਾ ਵੀ ਆਹ ਹੈ ਪ੍ਰੇਮ, ਜਦੋਂ ਆਪਾ ਸ਼ੁੱਧ ਹੋ ਗਿਆ। ਬਾਕੀ ਦੇ ਸੁਭਾਅ ਅਸੀਂ ਇੱਥੋਂ ਇਕੱਠੇ ਕੀਤੇ ਨੇ, ਕੁਝ ਮਾਂ ਤੋਂ ਲਿਆ ਹੈ, ਕੁਝ ਪਿਤਾ ਤੋਂ ਲਿਆ ਹੈ। ਆਪਾਂ ਕਹਿੰਦੇ ਹਾਂ ਫਲਾਣਾ ਬੰਦਾ ਥੋੜ੍ਹਾ ਜਿਹਾ ਨਾਨਕਿਆਂ 'ਤੇ ਗਿਆ ਹੈ, ਕਿੱਥੋਂ ਆ ਗਏ ਤੱਤ? ਇਹ ਤੱਤਾਂ ਦੀ ਖੇਡ ਹੈ, ਸਾਡੇ ਸੁਭਾਅ ਨੇ। ਅਸੀਂ ਕਈ ਵਾਰੀ ਕਹਿੰਦੇ ਇਹ ਦਾਦਕਿਆਂ 'ਤੇ ਹੈ, ਇਹ ਨਾਨਕਿਆਂ 'ਤੇ, ਇਹਦਾ ਸੁਭਾਅ ਤਾਂ ਮਾਂ ਵਰਗਾ ਹੈ, ਇਹਦਾ ਸੁਭਾਅ ਪਿਤਾ ਵਰਗਾ ਹੈ, ਇਹ ਕੀ ਕਹਾਣੀ ਹੈ? ਇਹ ਸੁਭਾਅ ਅਸੀਂ ਇੱਥੋਂ ਦੁਨੀਆਂ ਵਿੱਚੋਂ ਖਿੱਚੇ ਨੇ, ਇੱਥੋਂ ਲਏ ਨੇ। ਅਤੇ ਨਾਮ ਕੀ ਕਰਦਾ ਹੈ? ਜਿਉਂ ਜਿਉਂ ਸਿੱਖ ਸਿਮਰਨ ਕਰਦਾ ਹੈ ਉਹਦੇ ਸਾਰੇ ਸੁਭਾਅ ਅੰਦਰੋਂ ਟੁੱਟਦੇ ਜਾਂਦੇ ਨੇ ਜਿਹੜੇ ਉੱਤੇ ਪਾਏ ਹੋਏ ਨੇ ਅਸੀਂ। ਜਿਵੇਂ ਇੱਕ ਇੱਕ ਕਰਕੇ ਅਸੀਂ ਕੱਪੜਾ ਲਾਉਂਦੇ ਹਾਂ ਨਾ, ਅਤੇ ਥੱਲਿਓਂ ਸਾਡਾ ਸਰੀਰ ਨਿਕਲਦਾ ਜਿਹੜਾ ਸ਼ੁੱਧ, ਜਿਹਦਾ ਜਨਮ ਹੋਇਆ ਸੀ। ਕੱਪੜੇ ਥੋੜ੍ਹੀ ਆਏ ਸਨ ਜਨਮ ਦੇ ਨਾਲ, ਜਨਮ ਤਾਂ ਨਗਨ ਸਰੀਰ ਦਾ ਹੋਇਆ ਸੀ। ਜਿਵੇਂ ਸਰੀਰ ਦਾ ਜਨਮ ਜਦੋਂ ਹੋਇਆ ਉਹਦੇ ਉੱਤੇ ਕੋਈ ਕੱਪੜਾ ਨਹੀਂ ਸੀ, ਉਹ ਨਗਨ ਸੀ ਬਿਲਕੁਲ। ਇਸੇ ਤਰ੍ਹਾਂ ਜਦੋਂ ਪਰਮਾਤਮਾ ਨੇ ਸਾਡੇ ਸਰੀਰ ਵਿੱਚ ਜੋਤ ਪਾਈ ਸੀ ਉਹਦੇ ਉੱਤੇ ਵੀ ਨਾ ਕਾਮ ਦਾ ਕੱਪੜਾ ਸੀ, ਨਾ ਕ੍ਰੋਧ ਦਾ ਕੱਪੜਾ ਸੀ, ਨਾ ਲੋਭ ਦਾ, ਨਾ ਹੰਕਾਰ ਦਾ। ਉਦੋਂ ਆਤਮਾ ਵੀ ਬਿਲਕੁਲ ਨਗਨ ਸੀ, ਖਾਲੀ ਸੀ, ਔਰ ਉਹਦਾ ਸੁਭਾਅ ਸੀ ਪਿਆਰ। ਹੁਣ ਉਹ ਪੈਦਾ ਕਿਵੇਂ ਹੋਵੇ? ਗੁਰੂ ਕੇ ਸ਼ਬਦ ਦੀ ਜਿਉਂ ਜਿਉਂ ਕਮਾਈ ਕਰਾਂਗੇ, ਸਾਡੇ ਉੱਤੋਂ ਕਾਮ ਦੇ, ਵਾਸ਼ਨਾ ਦੇ, ਕ੍ਰੋਧ ਦੇ ਕੱਪੜੇ ਇਕੱਲੇ ਇਕੱਲੇ ਕਰਕੇ ਲਹਿੰਦੇ ਜਾਣਗੇ, ਜਿਹੜੇ ਸੁਭਾਅ ਸਾਨੂੰ ਸੰਸਾਰ ਨੇ ਦਿੱਤੇ ਨੇ, ਇੱਕ ਇੱਕ ਕਰਕੇ ਟੁੱਟਦੇ ਜਾਣਗੇ। ਜਿਵੇਂ ਮੈਂ ਹੋਰ ਉਦਾਹਰਣ ਦੇ ਦਿਆਂ, ਵੀ ਇੱਕ ਸੋਨੇ ਦਾ ਕੜਾ ਜ਼ਮੀਨ 'ਤੇ ਡਿੱਗ ਪਿਆ, ਉਹਦੇ ਉੱਤੇ ਮਿੱਟੀ ਲੱਗ ਗਈ, ਸੋਨਾ ਥੱਲੇ ਦੱਬਿਆ ਗਿਆ, ਫਿਰ ਉਹਨੂੰ ਜੰਗਾਲ ਪੈ ਗਿਆ, ਫਿਰ ਉਹਦੇ ਉੱਤੇ ਹੋਰ ਮਿੱਟੀ ਚੜ ਗਈ, ਹੋਰ ਚੜ ਗਈ, ਸੋਨਾ ਤਾਂ ਉੱਥੇ ਦਿਸਦਾ ਹੀ ਨਹੀਂ, ਮਿੱਟੀ ਹੀ ਦਿਸਦੀ ਹੈ। ਇਸੇ ਤਰ੍ਹਾਂ ਸਾਡਾ ਅੰਦਰਲਾ ਜਿਹੜਾ ਪ੍ਰੇਮ ਦਾ ਸਰੂਪ ਹੈ ਨਾ, ਆਤਮਕ, ਉਹ ਤਾਂ ਦੱਬੇ ਗਿਆ, ਪਤਾ ਨਹੀਂ ਕਦੋਂ ਦਾ ਮਿੱਟੀ ਵਿੱਚ ਪਿਆ, ਉਹਨੂੰ ਤਾਂ ਜੰਗਾਲ ਹੀ ਲੱਗ ਚੁੱਕਾ ਹੈ, ਉਹ ਤਾਂ ਉੱਤੋਂ ਲਾਇਆ ਹੀ ਨਹੀਂ ਅਸੀਂ ਕਦੇ, ਉਹ ਚੰਬੜਿਆ ਹੋਇਆ ਸਾਡੇ ਚੌਵਾਂ ਪਾਸੇ। ਅਤੇ ਜਿੰਨਾ ਚਿਰ ਉਹ ਹੈ ਉਹਨਾਂ ਚਿਰ ਕੋਈ ਪ੍ਰੇਮ ਨਹੀਂ ਪੈਦਾ ਹੋਵੇਗਾ। ਜੇ ਪ੍ਰੇਮ ਪੈਦਾ ਹੋਵੇਗਾ ਵੀ ਚਾਰ ਅੱਥਰੂ ਡਿੱਗ ਪੈਣਗੇ, ਬਾਹਰ ਜਾ ਕੇ ਫਿਰ ਉਹੀ ਹੇਰਾ ਫੇਰੀ, ਉਹੀ ਕ੍ਰੋਧ, ਅਸਲੀ ਹੈ ਹੀ ਨਹੀਂ ਹੈ, ਇਹ ਤਾਂ ਝੂਠਾ ਹੈ ਪ੍ਰੇਮ ਜੋ ਸਾਡੀ ਵਿਚਾਰਾਂ ਵਿੱਚੋਂ ਆ ਰਿਹਾ ਸੀ। ਬੜੇ ਬੜੇ ਪ੍ਰੇਮੀ ਨੇ, ਔਰ ਹੁਣ ਤਾਂ ਹੋਰ ਵੀ ਬੜੇ ਪ੍ਰਬੰਧ ਹੋ ਗਏ ਨੇ। ਹੁਣ ਤਾਂ ਮੈਂ ਕਈ ਐਡ ਵੇਖੀ ਟੀਵੀ ਦੇ ਉੱਤੇ ਕਿ ਗਾਉਣ ਵਾਲੇ ਅੱਖਾਂ ਵਿੱਚੋਂ ਪਾਣੀ ਵਹਾਏ ਜਾ ਰਹੇ ਨੇ, ਐਡ ਦਿੱਤੀ ਜਾ ਰਹੀ ਹੈ, ਉਹ ਨਾਲ ਸ਼ਬਦ ਪੜ੍ਹਦੇ ਨੇ ਅਤੇ ਐਡ ਦਿੱਤੀ ਜਾ ਰਹੀ ਜੀ, ਮਿਲ ਮੇਰੇ ਪ੍ਰੀਤਮਾ ਜੀਓ, ਹੁਣ ਤੁਝ ਬਿਨ ਖਰੀ ਨਿਵਾਣੀ, ਅੱਖਾਂ ਵਿੱਚੋਂ ਪਾਣੀ, ਜਿਵੇਂ ਫਿਲਮ ਚੱਲਦੀ ਹੈ। ਇਹ ਕਿੱਥੋਂ ਆਇਆ ਪਾਣੀ? ਇਹ ਪਾਣੀ ਜਿਹੜਾ ਦਿਮਾਗ ਵਿੱਚੋਂ ਕੱਢਿਆ ਗਿਆ, ਆਇਆ ਨਹੀਂ ਹੈ, ਇਹ ਸ਼ੁੱਧ ਪ੍ਰੇਮ ਦਾ ਪਾਣੀ ਨਹੀਂ ਹੈ, ਇਹ ਉਹ ਨੀਰ ਨਹੀਂ ਜਿਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੈਂ ਨੀਰ ਵਹਿ ਵਹਿ ਚੱਲੈ ਜੀ, ਉਹ ਪਾਣੀ ਨਹੀਂ ਹੈ। ਉਹ ਪਾਣੀ ਉਦਣ ਆਏਗਾ ਜਿੱਦਣ ਗੁਰੂ ਕੇ ਸ਼ਬਦ ਦੀ ਕਮਾਈ ਕਰਾਂਗੇ ਨਾ, ਅਤੇ ਸਾਡੇ ਉੱਤੋਂ ਜਿਹੜੇ ਜਾਅਲੀ ਸੁਭਾਅ ਨੇ, ਡੁਪਲੀਕੇਟ ਅਸੀਂ ਬੁਲੇਟੇ ਹੋਏ ਨੇ ਦੁਆਲੇ, ਇਕੱਲੇ ਇਕੱਲੇ ਕਰਕੇ ਲੈਣੇ ਸ਼ੁਰੂ ਹੋ ਜਾਣਗੇ। ਜਿਵੇਂ ਤੁਸੀਂ ਕੇਲਾ ਲੈਂਦੇ ਹੋ ਅਤੇ ਕੇਲੇ ਦੀ ਛਿੱਲੜ ਲਾ ਕੇ ਫਿਰ ਖਾਂਦੇ ਹਾਂ, ਸਾਨੂੰ ਪਤਾ ਵੀ ਇਹ ਭਾਵੇਂ ਅਸੀਂ ਕਹਿੰਦੇ ਹਾਂ ਕੇਲਾ ਹੈ, ਜਦੋਂ ਹੱਥ ਵਿੱਚ ਫੜਿਆ ਉਹ ਕੇਲਾ ਨਹੀਂ ਹੁੰਦਾ, ਕੇਲਾ ਅਜੇ ਵਿੱਚੋਂ ਨਿਕਲੇਗਾ। ਜਦੋਂ ਤੁਸੀਂ ਉਹਦਾ ਛਿਲਕਾ ਲਾਓਗੇ, ਸਾਡੇ ਉੱਤੇ ਕੇਲੇ 'ਤੇ ਤਾਂ ਇੱਕ ਛਿਲਕਾ ਚੜਿਆ, ਸਾਡੇ ਉੱਤੇ ਤਾਂ ਹਜ਼ਾਰਾਂ ਹੀ ਛਿਲਕੇ ਚੜ ਗਏ ਨੇ। ਇੱਥੋਂ ਵਿਚਾਰ ਇਕੱਠਾ ਕੀਤਾ, ਖੋਪਰੀ ਵਿੱਚ ਪਾ ਲਿਆ, ਇੱਥੋਂ ਕੀਤਾ ਉਹ ਪਾ ਲਿਆ। ਇਸ ਕਰਕੇ ਧਰਮ ਦੇ ਅਰਥ ਨੇ ਵਿਚਾਰਾਂ ਨੂੰ ਤੋੜੀ ਜਾਣਾ, ਖਤਮ ਕਰੀ ਜਾਣਾ, ਵਿਚਾਰ ਕੱਢਦੇ ਨੇ ਜੀਵਨ ਵਿੱਚੋਂ। ਜਦੋਂ ਅਸੀਂ ਸ਼ੁੱਧ ਹੋ ਜਾਵਾਂਗੇ, ਬਿਲਕੁਲ ਬਿਲਕੁਲ ਸਾਫ਼ ਹੋ ਜਾਵਾਂਗੇ, ਉਦੋਂ ਸਾਡਾ ਜੀਵਨ ਅੰਦਰੋਂ ਪ੍ਰੇਮ ਦੀ ਇੱਕ ਚਿਣਗ ਸਾਨੂੰ ਉੱਠ ਕੇ ਦੱਸ ਦੇਗੀ ਪ੍ਰੇਮ ਇਹ ਹੁੰਦਾ ਹੈ। ਮੈਂ ਇੱਕ ਸਵਈਆ ਟਲ ਭੱਟ ਦਾ ਤੁਹਾਡੇ ਨਾਲ ਸਾਂਝਾ ਕਰਦਿਆਂ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿੱਦਣ ਤੇਰੀ ਬੰਦਗੀ ਪ੍ਰਵਾਨ ਹੋਵੇਗੀ। ਉਹਦੇ ਤੋਂ ਪਹਿਲਾਂ ਯਤਨ ਕਰੀ ਜਾ। ਪ੍ਰਵਾਨ ਉਦਣ ਹੋਣੀ ਹੈ ਬੰਦਗੀ ਜਿੱਦਣ ਤੂੰ ਸਹਿਜ ਸੁਭਾਅ ਕੀਤੀ, ਸਹਿਜ ਸੁਭਾਅ ਬੰਦਗੀ। ਤੁਸੀਂ ਇਹ ਸਲੋਕ ਤਕਰੀਬਨ ਹੁਕਮਨਾਮਿਆਂ ਤੋਂ ਪਹਿਲਾਂ ਸਰਵਣ ਕਰੋਗੇ। ਇਹ ਸਵੱਈਆ ਸ਼ੁਰੂ ਹੁੰਦਾ ਹੈ ਕਿ ਅਮਿਆ ਦ੍ਰਿਸ਼ਟ ਸ਼ੁਭ ਕਰੈ ਹਰੈ ਅੱਗ ਪਾਪ ਸਕਲ ਮਲ। ਜਿਸ ਬੰਦੇ 'ਤੇ ਗੁਰੂ ਦੀ ਦ੍ਰਿਸ਼ਟੀ ਪਵੇ ਨਾ, ਉਹਦੇ ਉੱਤੋਂ ਵਿਕਾਰਾਂ ਦੇ ਕੱਪੜੇ ਮੈਲ ਛਿਲਕੇ ਗੁਰੂ ਲਾਹੀ ਜਾਂਦਾ। ਹਰੈ ਅੱਗ ਪਾਪ ਸਕਲ ਮਲ, ਮੈਲ ਲਾਉਂਦਾ। ਫਿਰ ਕੀ ਕਰਦਾ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਉਹਦੇ ਕਾਮ ਕ੍ਰੋਧ ਵਸ ਹੋ ਜਾਂਦੇ ਨੇ। ਸਦਾ ਸੁਖ ਮਨ ਵਸੈ, ਫਿਰ ਕੀ ਨਿਸ਼ਾਨੀ ਹੈ ਵੀ ਸਾਡੀ ਮੈਲ ਲੈ ਰਹੀ ਹੈ, ਮਨ ਸੁਖੀ ਹੋਣਾ ਸ਼ੁਰੂ ਹੋ ਜਾਏਗਾ ਬਿਨਾਂ ਕਿਸੇ ਸਾਧਨ ਤੋਂ। ਕੋਈ ਸਾਧਨ ਨਹੀਂ, ਕੋਈ ਮਾਇਆ ਨਹੀਂ ਮਿਲੀ, ਕੋਈ ਅਹੁਦਾ ਨਹੀਂ ਮਿਲਿਆ, ਕੋਈ ਮਕਾਨ ਨਹੀਂ ਮਿਲਿਆ। ਸਿੱਖ ਇਕੱਠਾ ਹੋ ਕੇ ਬਹਿੰਦਾ, ਅੰਦਰ ਝਾਤੀ ਮਾਰਦਾ ਅਤੇ ਅੰਦਰ ਭੰਗੜਾ ਪੈਂਦਾ, ਖੁਸ਼ੀ ਮਿਲਦੀ ਹੈ। ਕਿੱਥੋਂ ਆਈ ਹੈ ਕੋਈ ਪਤਾ ਨਹੀਂ ਹੈ, ਕੋਈ ਪਤਾ ਨਹੀਂ ਕਿੱਥੋਂ ਆ ਰਹੀ ਖੁਸ਼ੀ। ਅਤੇ ਦੂਜੇ ਪਾਸੇ ਸਾਡੇ ਚੌਵਾਂ ਪਾਸੇ ਢੇਰ ਵੀ ਲੱਗ ਗਏ ਨੇ ਪਦਾਰਥਾਂ ਦੇ, ਅਤੇ ਚਿਹਰਾ ਇਸ ਤਰ੍ਹਾਂ ਜਿਵੇਂ ਮੂੰਹ 'ਤੇ ਸਵਾਹ ਮਲੀ ਹੁੰਦੀ, ਖੁਸ਼ੀ ਕਿਉਂ ਨਹੀਂ ਆਉਂਦੀ, ਕੀ ਕਾਰਨ ਹੈ? ਕਿਉਂਕਿ ਅਸੀਂ ਖੁਸ਼ੀ ਤੋਂ ਦੂਰ ਚਲੇ ਗਏ ਹਾਂ। ਅਸੀਂ ਉਸ ਥਾਂ ਤੋਂ ਖੁਸ਼ੀ ਲੱਭ ਰਹੇ ਹਾਂ ਜਿੱਥੇ ਕਦੀ ਖੁਸ਼ੀ ਵਾਲਾ ਬੀਜ ਨਹੀਂ ਬੀਜਿਆ ਗਿਆ ਪਦਾਰਥ ਵਿੱਚ। ਗੁਰੂ ਜਦੋਂ ਕਿਰਪਾ ਕਰੇ, ਉਹਦੀ ਪਹਿਲੀ ਨਿਸ਼ਾਨੀ ਕੀ ਹੈ? ਸਦਾ ਸੁੱਖ ਮਨ ਵਸੈ ਅਤੇ ਨਾਲ ਉੱਥੇ ਦੁੱਖ ਸੰਸਾਰੈ ਖੋਵੈ। ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ। ਅਤੇ ਜਿਹੜੀ ਗੱਲ ਮੈਂ ਸਹਿਜ ਸੁਭਾਅ ਦੀ ਕੀਤੀ ਸੀ, ਭੱਟ ਜੀ ਕਹਿੰਦੇ ਨੇ, ਸੁ ਕਹੋ ਟਲ ਗੁਰ ਸੇਵੀਐ ਐ ਨਿਸ ਸਹਿਜ ਸੁਭਾਏ। ਸਿੱਖਾ, ਗੁਰੂ ਦੀ ਸੇਵਾ ਸਹਿਜ ਸੁਭਾਅ ਨਾਲ ਕਰ। ਸਹਿਜ ਸੁਭਾਅ ਦਾ ਮਤਲਬ ਜਿਹੜਾ ਤੇਰਾ ਅੰਦਰ ਪਿਆਰ, ਪਰਮਾਤਮਾ ਨੇ ਤੇਰਾ ਸ਼ੁੱਧ ਸਰੂਪ ਪਾਇਆ ਹੈ, ਇਹਨੂੰ ਕੱਢ, ਗੰਦ ਨੂੰ ਬਾਹਰ, ਇਹਦੇ ਨਾਲ ਸੇਵਾ ਨਾ ਕਰ। ਇਹ ਤੇਰੀ ਸੇਵਾ ਪ੍ਰਵਾਨ ਨਹੀਂ ਹੋਣੀ। ਇਹ ਤਾਂ ਤੂੰ ਕਦੀ ਹੰਕਾਰ ਨਾਲ ਕਰਨਾ, ਕਦੀ ਤੂੰ ਕਾਹਦੇ ਨਾਲ ਸੇਵਾ ਕਰਨਾ। ਸੇਵਾ ਕਰ ਆਪਣੇ ਅਸਲੀ ਸੁਭਾਅ ਨਾਲ, ਉਹਦੇ ਨਾਲ ਸੇਵਾ ਕਰ ਜਿਹੜਾ ਸ਼ੁੱਧ ਸੁਭਾਅ ਹੈ ਤੇਰਾ। ਸੋ ਕਹੋ ਟਲ ਗੁਰ ਸੇਵੀਐ ਐ ਨਿਸ ਸਹਿਜ ਸੁਭਾਏ। ਅਤੇ ਜਦੋਂ ਤੂੰ ਸਹਿਜ ਸੁਭਾਅ ਨਾਲ ਸੇਵਾ ਕੀਤੀ, ਫਿਰ ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਏ। ਤਰਤੀਬ ਦਿੱਤੀ ਗਈ ਹੈ। ਪ੍ਰੇਮ ਜਿਹੜਾ ਹੈ ਸਾਡੀ ਆਤਮਾ ਦਾ ਸੁਭਾਅ ਹੈ। ਜਦੋਂ ਸਾਡੀ ਆਤਮਾ ਸ਼ੁੱਧ ਹੋ ਗਈ, ਵਿਕਾਰ ਨਿਕਲ ਗਏ, ਅੰਦਰ ਨਗਨ ਹੋ ਗਿਆ, ਪ੍ਰੇਮ ਨੂੰ ਸੱਦਣਾ ਨਹੀਂ ਪੈਣਾ, ਉਹ ਤਾਂ ਆਪਣੇ ਆਪ ਅੰਦਰੋਂ ਉਮੜ ਉਮੜ ਕੇ ਪਏਗਾ। ਉਹਨੂੰ ਤਾਂ ਰੋਕਣਾ ਔਖਾ ਹੋ ਜਾਏਗਾ, ਉਹਨੂੰ ਤਾਂ ਪਕੜਨਾ ਹੀ ਔਖਾ ਹੋ ਜਾਏਗਾ, ਉਹਨੂੰ ਤਾਂ ਸਮਝਾਉਣਾ ਹੀ ਔਖਾ ਹੋ ਜਾਏਗਾ ਵੀ ਤੂੰ ਪ੍ਰੇਮ ਨਾ ਕਰ ਕਿਸੇ ਨੂੰ। ਉਹ ਹਰ ਇੱਕ ਵਿੱਚੋਂ ਆਪਣਾ ਜਲਵਾ ਵੇਖਣਾ ਸ਼ੁਰੂ ਕਰ ਦੇਗਾ। ਉਸ ਪ੍ਰੇਮ ਦੀ ਦਸ਼ਾ ਵਿੱਚ ਇੱਕ ਐਸਾ ਜੀਵ, ਗੁਰੂ ਨਾਨਕ ਸਾਹਿਬ ਤੁਖਾਰੀ 12ਵਾਂ ਮਾਝ ਵਿੱਚ ਉਦਾਹਰਨ ਦੇ ਰਹੇ ਨੇ। ਕਹਿੰਦੇ, ਸਾਵਣ ਸਰਸਮਣਾ ਘਣ ਵਰਸੈ। ਸਾਉਣ ਦਾ ਮਹੀਨਾ ਆਇਆ, ਚੌਵਾਂ ਪਾਸੇ ਬੱਦਲ ਛਾ ਗਏ ਨੇ, ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ, ਸਾਉਣ ਦਾ ਮਹੀਨਾ ਆਇਆ, ਬੱਦਲ ਚੜ੍ਹੇ ਨੇ, ਸੁਹਾਵਣਾ ਮੌਸਮ ਹੈ, ਘਣ ਵਰਸੈ, ਘਣ ਦੇ ਅਰਥ ਨੇ ਬੱਦਲ, ਮੀਂਹ ਪੈਂਦਾ, ਰੁੱਤ ਆਏ, ਰੁੱਤ ਬੜੀ ਸੋਹਣੀ ਆਈ ਹੋਈ। ਮੈਂ ਮਨ ਤਨ ਸ਼ੋ ਭਾਵੈ, ਪਰ ਇੱਕ ਪਤਨੀ ਦਾ ਰੂਪਕ ਇੱਥੇ ਅਲੰਕਾਰ ਦਿੱਤਾ ਗਿਆ। ਜਿਵੇਂ ਇੱਕ ਪਤਨੀ ਚੜ੍ਹਦੇ ਹੋਏ ਬੱਦਲ ਨੂੰ, ਸੁਹਾਵਣੇ ਮੌਸਮ ਨੂੰ ਵੇਂਦੀ ਏ, ਇੱਕ ਪਾਸੇ 'ਤੇ ਖੁਸ਼ ਹੁੰਦੀ ਏ, ਮੌਸਮ ਬੜਾ ਸੋਹਣਾ ਹੈ, ਅਤੇ ਜਦੋਂ ਪਿੱਛੇ ਪਰਤ ਕੇ ਘਰ ਵੱਲ ਝਾਤੀ ਮਾਰਦੀ ਏ, ਉੱਥੇ ਪਤੀ ਨਹੀਂ, ਪਿਰ ਪਰਦੇਸ਼ ਸਿਧਾਏ, ਘਰ ਪਤੀ ਤੋਂ ਖਾਲੀ ਏ, ਅਤੇ ਉਹ ਜਿਹੜਾ ਚੜ੍ਹਿਆ ਹੋਇਆ ਸੁਹਾਵਣਾ ਮੌਸਮ ਹੈ, ਉਹ ਵੀ ਉਹਨੂੰ ਖਾਂਦਾ ਹੈ, ਦੁੱਖ ਦਿੰਦਾ ਹੈ। ਇਹਦੇ ਭਾਵ ਅਰਥ ਨੇ ਕਿ ਜਦੋਂ ਕੋਈ ਧਾਰਮਿਕ ਮਨੁੱਖ, ਨਾਮ ਜਪਣ ਵਾਲਾ ਗੁਰਮੁਖ ਆਪਣੇ ਜੀਵਨ ਵਿੱਚ ਸੰਸਾਰ ਦੇ ਪਦਾਰਥਾਂ ਦੀ ਬਹੁਤਾਤ ਵੇਖਦਾ ਹੈ, ਅਤੇ ਇੱਕ ਪਾਸੇ 'ਤੇ ਪਦਾਰਥ ਵੇਖ ਕੇ ਖੁਸ਼ ਹੁੰਦਾ ਹੈ, ਅਤੇ ਦੂਜੇ ਪਾਸੇ ਜਦੋਂ ਵਹਿੰਦਾ, ਮੇਰੇ ਅੰਦਰ ਮੇਰੇ ਪਿਆਰੇ ਦੀ ਯਾਦ ਟੁੱਟਦੀ ਏ, ਉਸ ਵੇਲੇ ਉਹ ਸਾਰੇ ਪਦਾਰਥ ਉਹਨੂੰ ਖਾਣ ਨੂੰ ਪੈਂਦੇ ਨੇ, ਦੁੱਖ ਦਿੰਦੇ। ਫਿਰ ਪਰਦੇਸ ਸਿਧਾਏ, ਫਿਰ ਘਰ ਨਹੀਂ ਆਵੇ, ਮਰੀਏ ਹਾਵੇ। ਫਿਰ ਜਿੱਥੇ ਵੀ ਸ਼ਬਦ ਆਏਗਾ, ਉਹਦੇ ਅਰਥ ਹੋਣਗੇ ਪਤੀ। ਕਹਿਣ ਲੱਗੇ, ਐਸਾ ਗੁਰਮੁਖ ਦਿਨ ਰਾਤ ਅਰਦਾਸ ਕਰਦਾ ਹੈ ਕਿ ਜੇ ਪਰਮਾਤਮਾ ਮੇਰੇ ਘਰ ਵਿੱਚ ਨਹੀਂ, ਤਾਂ ਮੈਂ ਤਾਂ ਹੌਕਿਆਂ ਨਾਲ ਹੀ ਮਰ ਜਾਵਾਂਗਾ, ਭਾਵ ਉਹਦੇ ਤੋਂ ਬਿਨਾਂ ਮੇਰਾ ਜੀਵਨ ਨਹੀਂ। ਦਾਮਕ ਚਮ ਦਾਮਣ ਚਮਕ ਡਰਾਏ। ਦਾਮਨ ਦੇ ਅਰਥ ਨੇ ਆਕਾਸ਼ ਵਿੱਚ ਚਮਕਣ ਵਾਲੀ ਬਿਜਲੀ। ਦਾਮਨ ਸ਼ਬਦ ਕੱਪੜੇ ਤੋਂ ਬਣਿਆ, ਪੱਲੇ ਤੋਂ ਬਣਿਆ, ਇਸ ਲਈ ਜਦੋਂ ਆਕਾਸ਼ ਵਿੱਚ ਬਿਜਲੀ ਚਮਕਦੀ ਉਹ ਕੱਪੜੇ ਵਰਗੀ ਚਮਕਦੀ ਹੈ। ਦਾਮਨ ਚਮਕ ਡਰਾਏ। ਫਿਰ ਕਹਿੰਦੇ ਸੇਜ ਅਕੇਲੀ ਖਰੀ ਦੁਹੇਲੀ, ਮਰਨ ਭਇਆ ਦੁੱਖ ਮਾਏ। ਇਹ ਉਹ ਬੱਚੀ, ਉਹ ਇਸਤਰੀ ਪਤਨੀ ਆਪਣੀ ਮਾਂ ਨਾਲ ਗੱਲਾਂ ਕਰ ਰਹੀ ਹੈ, ਜਿੱਥੇ ਬਾਰਾਂਵਾਂ ਮਾਝ ਵਿੱਚ ਕਿਹਾ ਗਿਆ ਨਾ ਕਿ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ। ਉਹਦੇ ਸੰਬੰਧ ਵਿੱਚ ਇੱਥੇ ਕਹਿ ਰਹੇ ਨੇ ਕਿ ਉਹ ਆਪਣੀ ਮਾਂ ਨੂੰ ਕਹਿੰਦੀ, ਹੇ ਮਾਂ ਮੇਰੀ ਸੇਜ ਇਕੱਲੀ ਹੈ, ਭਾਵ ਮੇਰਾ ਜੀਵਨ ਇਕੱਲਾ ਹੈ, ਖਰੀ ਦੁਹੇਲੀ ਮੈਂ ਦੁਬਧਾ ਵਿੱਚ ਹਾਂ, ਇਸ ਕਰਕੇ ਮੇਰਾ ਮਰਨ ਪਿਆ, ਮੇਰਾ ਮਰਨ ਨੂੰ ਚਿੱਤ ਕਰਦਾ ਹੈ ਪਤੀ ਤੋਂ ਬਿਨਾਂ। ਔਰ ਇਹਦੇ ਅਰਥ ਨੇ ਜਿਹੜਾ ਗੁਰਮੁਖ ਹੈ ਉਹਨੂੰ ਪਰਮਾਤਮਾ ਤੋਂ ਬਿਨਾਂ ਚੌਵਾਂ ਪਾਸੇ ਮੌਤ ਵਰਗਾ ਸਨਾਟਾ ਦਿਸਦਾ ਹੈ, ਉਹ ਅਕਾਲ ਪੁਰਖ ਦੇ ਪਿਆਰ ਤੋਂ ਬਿਨਾਂ ਜਿਉਣਾ ਨਹੀਂ ਚਾਹੁੰਦਾ। ਫਿਰ ਕਹਿੰਦੇ ਹਰ ਬਿਨ ਨੀਂਦ ਭੁੱਖ ਕਹੁ ਕੈਸੀ। ਪਰਮਾਤਮਾ ਦੇ ਨਾਮ ਤੋਂ ਬਿਨਾਂ, ਉਹਦੇ ਤੋਂ ਬਿਨਾਂ ਕਹਿੰਦੇ ਨੀਂਦ ਕਿੱਥੇ ਆਵੇ, ਭੁੱਖ ਕਹੁ ਕੈਸੀ। ਇਹ ਹੁਣ ਵਧੇ ਹੋਏ ਪ੍ਰੇਮ ਦੇ ਲੱਛਣ ਨੇ, ਜਦੋਂ ਪ੍ਰੇਮ ਵੱਧ ਜਾਏ। ਇਹਦੀ ਨਕਲ ਕੀਤੀ ਗਈ, ਵਰਤ ਰੱਖੇ ਗਏ, ਖਾਓ ਨਾ। ਨਾ ਖਾਣਾ ਕੋਈ ਪ੍ਰੇਮ ਦੀ ਨਿਸ਼ਾਨੀ ਥੋੜ੍ਹੀ ਹੈ, ਇਹ ਨਕਲ ਕੀਤੀ ਗਈ ਹੈ ਪ੍ਰੇਮੀਆਂ ਦੀ। ਜਿਹੜੇ ਪ੍ਰੇਮ ਵਿੱਚ ਇੰਨੇ ਫਸ ਗਏ ਕਿ ਖਾਣਾ ਪੀਣਾ ਭੁੱਲ ਗਿਆ, ਉਹਨਾਂ ਵੱਲੋਂ ਵੇਖ ਕੇ ਲੋਕਾਂ ਨੇ ਵਰਤ ਰੱਖ ਲਿਆ। ਵਰਤ ਨਕਲ ਹੈ, ਅਸਲੀਅਤ ਨਹੀਂ ਹੈ ਧਰਮ ਦਾ, ਇਹ ਕਰਮ ਨਹੀਂ ਹੈ ਵਰਤ ਰੱਖਣਾ। ਵਰਤ ਦਾ ਅਰਥ ਹੈ ਕਿ ਪਰਮਾਤਮਾ ਦੀ ਯਾਦ ਵਿੱਚ ਇੰਨਾ ਗੂੜ੍ਹਤਾ ਆ ਗਈ ਕਿ ਅੰਦਰੋਂ ਖਾਣ ਦਾ ਚੇਤਾ ਭੁੱਲ ਗਿਆ, ਕੁਝ ਖਾਣਾ ਹੀ ਯਾਦ ਨਹੀਂ ਰਿਹਾ। ਇਸ ਲਈ ਕਹਿੰਦੇ ਹਰ ਬਿਨ ਨੀਂਦ ਭੁੱਖ ਕਉ ਕੈਸੀ, ਕਾਪੜ ਤਨ ਨਾ ਸੁਖਾਵੇ। ਕਹਿੰਦੇ ਬੜੇ ਸੋਹਣੇ ਕੱਪੜੇ ਨੇ ਕੋਲ ਪਾਉਣ ਵਾਸਤੇ, ਪਰ ਸਰੀਰ 'ਤੇ ਪਾਏ ਹੋਏ ਚੰਗੇ ਨਹੀਂ ਲੱਗਦੇ, ਕਿਉਂਕਿ ਜੀਵਨ ਅਧੂਰਾ ਹੈ ਵਾਹਿਗੁਰੂ ਤੋਂ ਬਿਨਾਂ, ਉਹਦਾ ਮਿਲਾਪ ਨਹੀਂ। ਕਾਪੜ ਤਨ ਨਾ ਸੁਖਾਵੇ, ਨਾਨਕ ਸਾ ਸੁਹਾਗਣ ਕੰਤੀ, ਪਿਰ ਕੈ ਅੰਕ ਸਮਾਵੇ। ਉਹ ਸੁਹਾਗਣ ਜਿਹੜੀ ਆਪਣੇ ਪਰਮਾਤਮਾ ਦੇ ਚਰਨਾਂ ਨਾਲ ਪ੍ਰੇਮ ਕਰਦੀ ਕਰਦੀ ਇੱਕ ਦਿਨ ਉਹਦੇ ਚਰਨਾਂ ਵਿੱਚ ਲੀਨ ਹੋ ਜਾਂਦੀ ਹੈ, ਸਮਾ ਜਾਂਦੀ ਹੈ, ਜੁੜ ਜਾਂਦੀ ਹੈ। ਪ੍ਰੇਮ ਕੀ ਹੈ ਇਸ ਸਾਉਣ ਦੇ ਮਹੀਨੇ ਵਿੱਚ ਦੱਸਿਆ। ਪ੍ਰੇਮ ਹੈ ਮਨੁੱਖ ਦਾ ਅਸਲੀ ਸੁਭਾਅ। ਜਦੋਂ ਗੁਰੂ ਕੇ ਸ਼ਬਦ ਦੀ ਕਮਾਈ ਦੁਆਰਾ ਸਾਰੀਆਂ ਮੈਲਾਂ ਜ਼ਿੰਦਗੀ ਵਿੱਚੋਂ ਨਿਕਲ ਜਾਂਦੀਆਂ ਨੇ, ਉਸ ਵੇਲੇ ਜਿਹੜਾ ਸਾਡਾ ਸੁਭਾਅ ਬਚਦਾ ਹੈ ਉਹਨੂੰ ਕਹਿੰਦੇ ਪ੍ਰੇਮੀ ਹੈ। ਪ੍ਰੇਮ ਦਾ ਸੁਭਾਅ ਉਹ ਜਿੱਦਣ ਪੈਦਾ ਹੋ ਗਿਆ, ਫਿਰ ਰਸਤੇ ਖੁੱਲ੍ਹਦੇ ਨੇ। ਆਓ ਸਾਧ ਸੰਗਤ ਰਹਿੰਦੇ ਸਮੇਂ ਵਿੱਚ ਗੁਰੂ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ। 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 वाहे गुरु 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 सोए सरल मार्ग सतगुरां ने बख्शिश कीता है, गुरु कृपा करे जीवन विच कमाईए और सतगुरां दीआं खुशियां प्राप्त करिए। इन्नियां बेनतियां प्रवान करनियां पुलां चुकां दी खिमा। वाहिगुरु जी का खालसा, वाहिगुरु जी की फतेह।